Jal ka jal hua मिलाए ले प्रभु सोए
जो जाने तो सदा सुख हो आप मिलाए ले प्रभु सोए ओ धनवंत कुलवंत पतवंत जीवन मुक्त जिस हृदय भगवंत धन 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 जन आया धन 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 जन आया जिस प्रसाद सब जगत तराया जन आवन का यह सुहाव जन के संग चित आवे नाम आप मुक्त आप मुक्त मुक्त करे संसार नानक तिस जन को सदा नमस्कार सूरज किरण मिले जल का जन हुआ सूरज किरण मिले जल का
साजे सवारे शंगारे ते वरोसाए होए हाजरीन गुरु खालसा सात संगत माई भाई जीओ गुरु खालसे दे दरबार दी रहुरीत नू पूरी करदिया होया सारी सात संगत आओ रल मिल के वटांदरे अंदर उत्साह सहित गुरु महाराज जी दी बख्शिश संपूर्ण फतेह गजाइए ते उचारीए
वाहिगुरु जी का खालसा वाहिगुरु जी की फतेह।
गुरु साहिब जी ने उत्साह प्रदान किया है जो आप जी दिन भर किरत विच मशगूल हो के मसरूफ हो के फिर भी सतगुरां दे आदर्श की खिच नाल अदृष्ट तू नाल पकड़ नाल गिरफ्त नाल खिचे हुए ते पकड़े हुए गुरु चरणा विच आए हो। जितने कदम आप जी गुरु दर वल नू चल के आए हो सतगुरु लेखे लावे थाँ पावे। बाणी गुरु महाराज जी दा फरमान भी ऐसा ही है कि जो कदम जो दुलांगा ਗੁਰੂ ਦਰ ਵੱਲ, ਗੁਰਦੁਆਰੇ ਵੱਲ, ਗੁਰ ਅਸਥਾਨ ਵੱਲ, ਬਾਰਗਾਹੇ ਇਲਾਹੀ ਵੱਲ, ਗੁਰੂ ਸਾਹਿਬ ਜੀ ਦੇ ਸੱਚਖੰਡ ਦਰਬਾਰ ਵੱਲ ਨੂੰ ਭਰੀਆਂ ਜਾਵਣ। ਜਿਤਨੇ ਕਦਮ ਵੀ ਚੱਲੇ ਜਾਵਣ ਉਹ ਮੁਬਾਰਕ ਹਨ। ਆਂ ਜ਼ਹਿ ਪਾਏ ਕਿ ਦਰਕੂਸ਼ ਗੁਜ਼ਸ਼ਤ। ਭਾਈ ਨੰਦ ਲਾਲ ਜੀ, ਊਂ ਤਾਂ ਦਿਨ ਭਰ ਮਨੁੱਖ ਕਿਰਤ ਲਈ ਦੌੜਾ ਭੱਜਾ ਫਿਰਦਾ ਹੈ, ਪੇਟ ਲਈ ਵੀ ਅਤੇ ਕੋੜਮੇ ਲਈ ਵੀ। ਪਰ ਜਿਹੜੇ ਕਦਮ ਉਚੇਚੇ ਤੌਰ 'ਤੇ ਸੁਹਬ ਅਤੇ ਨੇਕ ਮਰਦਾਂ ਵਾਸਤੇ ਭਰੇ ਜਾਂਦੇ ਨੇ, ਸੰਗਤ ਵਾਸਤੇ ਭਰੇ ਜਾਂਦੇ ਨੇ, ਗੁਰੂ ਦਰ ਵੱਲ ਆਉਣ ਲਈ ਭਰੇ ਜਾਂਦੇ ਨੇ, ਉਹਨਾਂ ਨੂੰ ਜ਼ਹਿ ਪਾਏ, ਭਾਈ ਨੰਦ ਲਾਲ ਜੀ ਨੇ ਫਾਰਸੀ ਅੰਦਰ ਮੁਬਾਰਕ ਕਦਮ ਆਖਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਆਉਂਦਾ ਹੈ, ਪਾਵ ਸੁਹਾਵੇ ਜੋ ਤੋ ਤਿਰ ਜੁਲਦੇ, ਜੁਲਦੇ ਮੀਨਸ ਚੱਲਦੇ ਨੇ, ਪਾਵ ਸੁਹਾਵੇ ਜੋ ਤੋ ਤਿਰ ਜੁਲਦੇ ਅਤੇ ਸੀਸ ਸੁਹਾਵਾ ਚਰਨੀ ਸਜਦਾ, ਨਮਸਕਾਰ ਮੱਥਾ ਟੇਕਣਾ, ਨਾਸੀਆ ਫਰਸਾਈ, ਕਦਮ ਬੋਸੀ, ਜੋ ਗੁਰੂ ਦੇ ਦਰ ਦੀ ਹੋਵੇ ਉਹ ਹੀ ਠੀਕ ਹੈ। ਉਂਝ ਤਾਂ ਮਨੁੱਖ ਆਪਣੀ ਰੋਜ਼ੀ ਲਈ ਅਤੇ ਲੇਖੇ ਵਾਸਤੇ ਦਰ ਦਰ ਕਰ ਕਰ ਸਲਾਮਾਂ ਕਰਦਾ, ਆਦਾਬ ਅਰਜ਼ ਕਰਦਾ ਅਤੇ ਐਸੇ ਸਲਾਮ ਦੁਆ ਕਰਦਾ ਫਿਰਦਾ ਹੈ। ਪਰ ਜੋ ਮਸਤਕ ਇੱਥੇ ਨਿਮਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸੁਹਾਵਨਾ ਹੈ, ਪਾਵ ਸੁਹਾਵੇ ਜੋ ਤੋ ਥਿਰ ਜੁਲਦੇ ਅਤੇ ਸੀਸ ਸੁਹਾਵਾ ਚਰਨੀ। ਗੁਰੂ ਤੇਗ ਬਹਾਦਰ ਜੀ ਨੇ ਐਸਾ ਆਖਿਆ ਵੀ ਹੈ ਕਿ ਮਨੁੱਖ ਆਪਣੇ ਵਾਸਤੇ ਜਾਂ ਸਵਾਰਥ ਵਾਸਤੇ ਜਾਂ ਲੇਖਾ ਦੇਣ ਵਾਸਤੇ ਦਰ ਦਰ ਕਰ ਕਰ ਕਈ ਵਾਰੀ ਇਹ ਸਵਾਨ ਦੀ ਨਿਆਈ ਫਿਰਦਾ ਹੈ। ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨਹੀਂ ਸੁਧਰਾਮ ਭਜਨ ਕੀ ਤੋ ਪਾਵ ਸੁਹਾਵੇ ਜੋ ਤੋ ਥਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁੱਖ ਸੁਹਾਵਾ ਜੋ ਤੋ ਜਸ ਗਾਵੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮੁੱਖ ਸੁਹਾਵਾ ਜੋ ਤੋ ਜਸ ਗਾਵੇ ਅਤੇ ਜੀ ਪਿਆ ਤੋ ਸਰਨੀ। ਭਾਈ ਨੰਦ ਲਾਲ ਸਾਹਿਬ ਜੀ ਗੋਇਆ ਤੌਸੀਫੋ ਸਨਾ ਅੰਦਰ, ਫਾਰਸੀ ਦੀ ਰਚਨਾ ਅੰਦਰ, ਇਸ ਦਾ ਤਰਜਮਾ ਫਾਰਸੀ ਦੇ ਇੱਕ ਸ਼ੇਰ ਵਿੱਚ ਕਰਦੇ ਨੇ। ਫਾਰਸੀ ਪੜ੍ਹੇ ਵੀਰ ਧਿਆਨ ਨਾਲ ਸੁਣਨਾ। ਕਦਮ ਆਂਬੇ ਪਾਵ ਸੁਹਾਵੇ, ਕਦਮ ਆਂਬੇ ਕਿਦਰ ਰਾਹੇ ਖੁਦਾ ਪੈ ਮੂੰਹ ਦਮੀ ਬਾਸ਼ੁਦ। ਇਹ ਕਾਹਦਾ ਟਰਾਂਸਲੇਸ਼ਨ ਹੈ? ਪਾਵ ਸੁਹਾਵੇ ਜੋ ਤੋ ਥਿਰ ਜੁਲਦੇ, ਕਦਮ ਆਂਬੇ ਕਿਦਰ ਰਾਹੇ ਖੁਦਾ ਪੈ ਮੂੰਹ ਦਮੇ ਬਾਸ਼ੁਦ, ਜ਼ੁਬਾਨੇ ਬੇਕਦਰ ਜ਼ਿਕਰੇ ਖੁਦਾ ਆਸੂ ਦਮੇ ਬਾਸ਼ੁਦ। ਇਸਦਾ ਉਲੱਥਾ ਕਰਦਿਆਂ ਹੋਇਆਂ ਪੰਜਾਬੀ ਦੇ ਇੱਕ ਬੜੇ ਸਿਆਣੇ ਪੁਰਸ਼ ਨੇ ਢੁਕਵੇਂ ਅੱਖਰਾਂ ਵਿੱਚ ਇਉਂ ਸਮਝਾਉਣ ਦਾ ਯਤਨ ਕੀਤਾ ਹੈ। ਉਹੀ ਪੈਰ ਸੁਹਾਵਾ ਸਹੀਓ ਜੋ ਬਲ ਸਾਜਨ ਦੀ ਜਾਵੇ, ਜੋ ਸ਼ਬਦ ਗੁਰੂ ਵੱਲ ਆਉਂਦਾ ਹੈ। ਉਹੀ ਪੈਰ ਸੁਹਾਵਾ ਸਹੀਓ ਜੋ ਬਲ ਸਾਜਨ ਦੀ ਜਾਵੇ, ਅਤੇ ਧਨ ਜ਼ੁਬਾਨ ਕਹੋ ਤਿਸ ਤਾਈਂ ਜੋ ਗੀਤ ਪਿਆ ਦੇ ਗਾਵੇ। ਮੁਬਾਰਕ ਹੈ ਇਹ ਸਮਾਂ, ਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਸਾਨੂੰ ਇਸ ਤਰ੍ਹਾਂ ਜੁੜਨ ਲਈ ਇਤਫਾਕ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮੁੱਲ ਸ਼ਬਦ ਭੰਡਾਰ ਵਿੱਚੋਂ ਪਹਿਲਾ ਸ਼ਬਦ ਆਪ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਨ ਸਤਿਗੁਰੂ ਮਹਾਨ ਜੋਤੀ ਸ਼ਹੀਦ ਆਜ਼ਮ ਜੀ ਦੀ ਪਵਿੱਤਰ ਰਚਨਾ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਸੁਸ਼ੋਭਿਤ ਸਰਵਣ ਕੀਤਾ ਹੈ ਅਤੇ ਆਪ ਜੀ ਦੇ ਸਾਹਮਣੇ ਇਹ ਸ਼ਬਦ ਦੋ ਰਾਗਾਂ ਨੂੰ ਮਿਲਾ ਕੇ ਗਾਇਨ ਕੀਤਾ ਹੈ। ਗੁਰੂ ਸਾਹਿਬ ਜੀ ਨੇ ਇੱਕੋ ਰਾਗ ਅੰਦਰ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਜੈ ਜੈ ਬੰਤੀ ਰਾਗ ਵਿੱਚ। ਚਾਰ ਸ਼ਬਦ ਨੇ ਜੈ ਜੈ ਬੰਤੀ ਰਾਗ ਦੇ ਅਤੇ ਸਾਰੇ ਗੁਰੂ ਸਾਹਿਬਾਨ ਵਿੱਚੋਂ ਸ਼ਹੀਦ ਗੁਰੂ ਨੇ ਹੀ ਇਹ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਐਡ ਕੀਤਾ ਹੈ, ਵਾਧਾ ਕੀਤਾ ਹੈ। 31ਵਾਂ ਰਾਗ ਹੈ ਇਹ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਖਤਰਾ ਹੈ। ਜੈ ਜੈ ਬੰਤੀ, ਇਸ ਦੇ ਸੰਬੰਧ ਅੰਦਰ ਸਿਆਣੇ ਪੁਰਸ਼ਾਂ ਤੋਂ ਸੁਣਿਆ ਹੈ ਕਿ ਰਾਜਪੂਤਾਨੇ ਦੇ ਇਲਾਕੇ ਵਿੱਚ ਇਹ ਰਾਗ ਉਦੋਂ ਗਾਇਆ ਜਾਂਦਾ ਹੈ ਜਦੋਂ ਕੋਈ ਦੇਸ਼ ਭਗਤ, ਜਦੋਂ ਕੋਈ ਮਾਨਵਤਾ ਦਾ ਪਿਆਰਾ ਮੈਦਾਨੇ ਜੰਗ ਅੰਦਰ ਜਾਂ ਧਰਮ ਯੁੱਧ ਵਿੱਚ ਜਾਣ ਲਈ ਤਿਆਰੀ ਕਰਦਾ ਹੈ ਤੇ ਇਸ ਨੂੰ ਵਿਦਾ ਕਰਨ ਵਾਲੀਆਂ ਮਾਤਾਵਾਂ, ਦੇਵੀਆਂ, ਇਹਦੀ ਬਹੂ ਰਾਣੀ, ਇਹਦੇ ਹੱਥਾਂ ਨੂੰ ਮਹਿੰਦੀ ਲਗਾ ਕੇ, ਹਿਨਾ ਲਗਾ ਕੇ, ਤਿਲਕ ਬੰਨ ਲਗਾ ਕੇ, ਸ਼ਹਾਦਤ ਦਾ ਗਾਨਾ ਬੰਨ ਕੇ ਜੈ ਜੈਵੰਤੀ ਰਾਗ ਗਾਉਂਦੀਆਂ ਨੇ। ਹੁਣ ਤਾਂ ਸ਼ਾਇਦ ਕਿਸੇ ਨੂੰ ਇਹਦੀ ਜਗ੍ਹਾ ਕੋਈ ਫਿਲਮੀ ਟਿਊਨ ਆਉਂਦੀ ਹੋਵੇ, ਪਰ ਪੁਰਾਤਨ ਇਤਿਹਾਸ ਇਹ ਕਹਿੰਦਾ ਜੈ ਜੈਵੰਤੀ ਰਾਗ ਗਾਉਂਦੀਆਂ ਨੇ। ਇਸ ਰਾਗ ਦਾ ਪ੍ਰਭਾਵ ਤੇ ਨਤੀਜਾ ਇਹ ਹੈ ਕਿ ਦੇਸ਼ ਲਈ ਤੂੰ ਜਾ ਰਿਹਾ ਹੈ ਦੇਸ਼ ਭਗਤਾ, ਉਹ ਮੁਹੱਬੇ ਵਤਨ ਦੇਸ਼ ਭਗਤਾ, ਤੂੰ ਦੇਸ਼ ਹਿੱਤ ਜਾ ਰਿਹਾ ਹੈ। ਸਾਡੀ ਦੋਨੋਂ ਤਰ੍ਹਾਂ ਦੀ ਇਹ ਸੱਦਰ ਜੈ ਜੈਵੰਤੀ ਰਾਗ ਦੁਆਰਾ ਤੇਰੇ ਸਾਹਮਣੇ ਪੇਸ਼ ਹੈ ਕਿ ਜੇ ਤੂੰ ਆਵੇਂ ਤੇ ਜਿੱਤ ਕੇ ਆਵੇਂ, ਤੇਰੀ ਜੈ ਜੈ ਹੋਵੇ, ਤੂੰ ਜੇਤੂ ਬਣ ਕੇ ਆਵੇਂ, ਸਕਸੈਸਫੁਲ ਹੋ ਕੇ ਆਵੇਂ, ਕਾਮਯਾਬੀ ਲੈ ਕੇ ਆਵੇਂ, ਫਤਿਹਯਾਬੀਆਂ ਨਾਲ ਆਵੇਂ, ਤੇਰੀ ਜੈ ਜੈ ਹੋਵੇ। ਤੇ ਜੇ ਕਿਸੇ ਕਾਰਨ ਤੂੰ ਮੈਦਾਨੇ ਜੰਗ ਅੰਦਰ ਕੰਮ ਆ ਜਾਵੇਂ ਤਾਂ ਵੀ ਜੈ 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 ਸੁਰ ਲੋਕ ਹੋ ਜਾਏ, ਬਸ ਤੇਰੀ ਜੈ ਜੈ ਹੋਵੇ। ਇਨ ਵਿਨ ਗੁਰੂ ਤੇਗ ਬਹਾਦਰ ਮਹਾਰਾਜ ਲੋਕ ਵਿੱਚ ਰਹਿ ਕੇ ਜੇਤੂ ਨੇ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਇਹ ਬੜੇ ਸ਼ਤਰੂ ਨੇ, ਕਿਸੇ ਮੁਲਕ ਨੂੰ ਫਤਿਹ ਕਰ ਲੈਣਾ ਹੋਰ ਗੱਲ ਹੈ, ਕਾਮ ਨੂੰ ਜਿੱਤ ਲੈਣਾ ਕੁਆਇਟ ਹੈ ਨਦਰ ਥਿੰਗ, ਲੋਭ ਤੇ ਗਲਬ ਆਉਣਾ ਹੋਰ ਗੱਲ ਹੈ, ਬੰਦਿਆਂ ਨੂੰ ਗੁਲਾਮ ਬਣਾ ਲੈਣਾ ਹੋਰ ਗੱਲ ਹੈ। ਤੋ ਗੁਰੂ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਉਹ ਲੋਕ ਧੰਨ ਨੇ ਜਿਹੜੇ ਆਪਣੇ ਮਨ ਨਾਲ ਵੀ ਲੜਦੇ ਨੇ, ਮਨ ਵਿੱਚ ਵੀ ਸ਼ਤਰੂ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿਕ, ਇਹਦੇ ਅੰਦਰ ਵੀ ਠੱਗ ਬੈਠੇ ਨੇ, ਚੋਰ ਬੈਠੇ ਨੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕੁਰਬਾਨ ਜਾਵਾਂ ਉਹਨਾਂ ਤੋਂ, ਉਹ ਧੰਨ ਲੋਕ ਨੇ ਜਿਹੜੇ ਬੇਰੂਨੀ ਸ਼ਤਰੂਆਂ ਵਾਂਗ ਅੰਦਰੂਨੀ ਸ਼ਤਰੂਆਂ ਨਾਲ ਵੀ ਲੜਦੇ ਨੇ। ਹੁਣ ਅਸਾਂ ਦੀਵਾਨ 'ਚ ਬੈਠੇ, ਸੋਚੀਏ ਕਿ ਕਾਮ ਨਾਲ ਸਾਡੀ ਕਿੱਡੀ ਕੁ ਜੰਗ ਹੁੰਦੀ ਹੈ, ਜਾਂ ਅਸੀਂ ਸ਼ਿਕਸਤ ਖਾਂਦੇ ਹਾਂ, ਕ੍ਰੋਧ ਨਾਲ ਸਾਡੇ ਕਿੰਨਾ ਕੁ ਝਗੜਾ ਹੁੰਦਾ ਹੈ ਜਾਂ ਅਸੀਂ ਹਾਰ ਜਾਂਦੇ ਹਾਂ, ਲੋਭ ਸਾਡੇ 'ਤੇ ਕਿਤਨਾ ਗਾਲਬ ਆਉਂਦਾ ਹੈ ਜਾਂ ਅਸੀਂ ਪਛਾੜ ਕੇ ਸੁੱਟ ਦਿੰਦੇ ਹਾਂ। ਕਿਉਂਕਿ ਸਾਡੇ ਗੁਰੂ ਲਈ ਇੱਕ ਤਾਰੀਫ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਕਿ ਕਾਮ ਗਏ ਕੇਸ ਪਛਾੜਿਓ, ਗੁਰੂ ਨੇ ਕਾਮ ਨੂੰ ਜਿਵੇਂ ਕੇਸਾਂ ਤੋਂ ਫੜ ਕੇ ਪਛਾੜ ਕੇ ਸੁੱਟ ਦੇਈਦਾ ਹੈ, ਪਛਾੜ ਕੇ ਸੁੱਟ ਦਿੱਤਾ। ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉਂ ਝਾੜ ਰਿਹਾ, ਜੇ ਗੁਰੂ ਦੇ ਨੇੜੇ ਕ੍ਰੋਧ ਆਇਆ ਤੇ ਇਹਨੂੰ ਟੁਕੜੇ ਟੁਕੜੇ ਕਰ ਦਿੱਤਾ। ਕ੍ਰੋਧ ਖੰਡ ਪ੍ਰਚੰਡ ਲੋਭ ਆਇਆ ਅਪਮਾਨ ਸਿਉਂ ਝਾੜ ਰਿਹਾ। ਤੋ ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਧੰਨ ਜੀਓ ਤਹਿ ਕੋ ਜਗ ਮੈਂ। ਉਹਨਾਂ ਲੋਕਾਂ ਨੂੰ ਹੀ ਦੁਨੀਆਂ ਅੰਦਰ ਧੰਨ 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 ਆਖੋ ਜਾਂ ਮੈਂ ਆਖਦਾ ਹਾਂ, ਜਿਹਨਾਂ ਦੀ ਅੱਗੇ ਵਜ਼ਾਹਤ ਹੈ, ਤਸ਼ਰੀਹ ਹੈ, ਅਨੈਲਿਸਿਸ ਹੈ, ਕਲੈਰੀਫਿਕੇਸ਼ਨ ਹੈ, ਵਜ਼ਾਹਤ ਕੀਤੀ ਹੋਈ ਹੈ ਕਿ ਧੰਨ ਜੀਓ ਤਹਿ ਕੋ ਜਗ ਮੈਂ, ਮੁੱਖ ਤੇ ਹਰ ਤੇ ਚਿੱਤ ਮੈਂ ਯੁੱਧ ਵਿਚਾਰ। ਚਿੱਤ ਨਾਲ ਯੁੱਧ ਕੀ ਹੈ? ਰਾਹ 'ਚ ਤੁਰੇ ਜਾਂਦੇ ਹੋ ਜਾਂ ਜ਼ਿੰਦਗੀ ਅੰਦਰ ਤੁਰੇ ਜਾਂਦਿਆਂ ਬੜੀ ਖੂਬਸੂਰਤੀ ਨਾਲ ਪਤਾ ਹੈ ਕਿ ਇਹ ਹੱਕ ਮੇਰਾ ਨਹੀਂ ਮਜ਼ਦੂਰ ਦਾ ਹੈ, ਬੜੀ ਖੁਸ਼ ਸਲੂਬੀ ਨਾਲ ਪਤਾ ਹੈ ਹੱਕ ਮੇਰਾ ਨਹੀਂ ਭਰਾ ਦਾ ਹੈ, ਇਹ ਹੱਕ ਮੇਰਾ ਨਹੀਂ ਇਹ ਪੜੋਸੀ ਦਾ ਹੈ, ਪਰ ਇਹਨੂੰ ਹੱਕ ਖੋਣ ਦਾ ਵੀ ਹੱਕ ਹੈ ਕਿਉਂਕਿ ਵੱਡਾ ਹੈ, ਆਫਿਸਰ ਹੈ, ਸਰਮੌਰ ਹੈ, ਜਥੇਦਾਰ ਹੈ, ਵੱਡਾ ਹੈ ਇਸ ਫਰਮ ਦਾ। ਇਹ ਹੱਕ ਕਿਸੇ ਦਾ ਖੋ ਵੀ ਸਕਦਾ ਹੈ, ਆਪਣੇ ਹੱਕ ਵਿੱਚ ਉਹਨੂੰ ਐਡ ਵੀ ਕਰ ਸਕਦਾ, ਜਮ੍ਹਾਂ ਵੀ ਕਰ ਸਕਦਾ, ਇੱਕ ਤੋਂ ਦੋ ਵੀ ਹੋ ਸਕਦੇ ਨੇ ਇਹਦੇ ਕੋਲ, ਪਰ ਉਸ ਵੇਲੇ ਕਹੇ ਵੀ ਮੈਂ ਗੁਰੂ ਦਾ ਸਿੱਖ ਹਾਂ, ਸੰਗਤ ਵਿੱਚ ਜਾਣ ਵਾਲਾ ਹਾਂ, ਗੁਰੂ ਦੀ ਸ਼ਕਲ ਵਾਲਾ ਹਾਂ, ਗੁਰੂ ਦੀ ਅਕਲ ਵਾਲਾ ਹਾਂ, ਅਤੇ ਇਹ ਫਿਰ ਅੰਦਰਲੇ ਨਾਲ ਲੜ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਧੰਨ ਹਨ ਲੋਕ ਜਿਹੜੇ ਇੱਦਾਂ ਕਰਦੇ ਨੇ, ਧੰਨ ਜੀਓ ਤਹਿ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ। ਗੁਰੂ ਤੇਗ ਬਹਾਦਰ ਮਹਾਰਾਜ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਸਨ, ਇਸਲਾਮ ਦੇ ਧਾਰਨੀ ਹੋ ਜਾਂਦੇ, ਜੇ ਵਕਤ ਪਛਾਣ ਕੇ ਕੋਈ ਕਰਾਮਾਤ ਦਿਖਾ ਦਿੰਦੇ ਵਿੱਚੋਂ ਹੀ ਉੱਡ ਜਾਂਦੇ, ਜਾਂ ਸਾਰੇ ਕਾਜ਼ੀਆਂ, ਮੁਲਾਣੀਆਂ, ਮੁਫਤੀਆਂ, ਹਾਜ਼ਕਾਂ ਤੇ ਹੋਰ ਸਿਆਣਿਆਂ ਨੂੰ ਚੱਕਰ ਚੜਾ ਦਿੰਦੇ, ਜਾਂ ਇੱਥੇ ਬਸ ਨਹੀਂ ਹੱਥ ਵਿੱਚ ਚੱਕੀ ਹੋਈ ਤਲਵਾਰ ਜਲਾਲਉਦੀਨ ਦੀ, ਪਰਸਰਾਂ ਵਾਂਗੂ ਕੁਹਾੜੇ ਵਾਲਾ ਹੱਥ ਇੱਥੇ ਹੀ ਰਹਿ ਜਾਂਦਾ ਤੇ ਗੁਰੂ ਬਚ ਸਕਦਾ ਸੀ। ਫਿਰ ਵੀ ਨਾਟਕ ਦਿਖਾ ਦਿੰਦੇ, ਚੇਟਕ ਦਿਖਾ ਦਿੰਦੇ, ਸਿੱਧਾਂ ਜੋਗੀਆਂ ਤੇ ਹੋਰ ਪੀਰਾਂ ਫਕੀਰਾਂ ਵਾਂਗ ਐਸਾ ਕਰ ਦਿੰਦੇ, ਬਚ ਸਕਦੇ ਸਨ। ਲੇਕਿਨ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮਤ ਤੋਂ ਇਹ ਦੋਨੋਂ ਗੱਲਾਂ ਉਲਟ ਨੇ। ਆਪਦਾ ਧਰਮ ਤਿਆਗ ਕੇ ਲਾਲਚ ਨਾਲ, ਹਿਰਸ ਨਾਲ, ਹਵਸ ਨਾਲ, ਪਦਵੀਆਂ ਨਾਲ, ਸ਼ਰਫ ਤੇ ਬਜ਼ੁਰਗੀ ਤੇ ਅਹੁਦੇ ਲੈਣ ਲਈ ਮੈਂ ਕਿਸੇ ਅਨਮਤ ਵਿੱਚ ਚਲੇ ਜਾਵਾਂ, ਇਹ ਵੀ ਮੈਂ ਹਾਰ ਗਿਆ। ਜੇ ਆਪਣੀ ਜਾਨ ਬਖਸ਼ੀ ਲਈ, ਆਪਣੀ ਪੀਰੀ ਕਾਇਮ ਕਰਨ ਲਈ ਜੇ ਮੈਂ ਕੋਈ ਕਰਾਮਾਤ ਦਿਖਾ ਦਵਾਂ ਤੇ ਤਾਂ ਵੀ ਮੈਂ ਹਾਰ ਗਿਆ। ਤਨ ਜੀਓ ਤੈ ਕੋ ਜਗ ਮੈਂ ਮੁਖ ਤੇ ਹਰ, ਚਿੱਤ ਮੈਂ ਯੁੱਧ ਵਿਚਾਰੇ। ਤੋ ਇਹ ਚਿੱਤ ਦੇ ਯੁੱਧ ਕਰਨ ਵਾਲਾ ਗੁਰੂ ਹੈ ਤੇ ਚਿੱਤ ਨੂੰ ਵੀ ਇਹਨੇ ਸੰਭਾਲਿਆ ਹੈ ਤੇ ਨਾਲ ਨਾਲ ਹਕੂਮਤ ਨਾਲ ਵੀ ਇਹਨੇ ਇੱਕ ਠੰਡੀ ਲੜਾਈ ਕੀਤੀ ਹੈ, ਇੱਕ ਸ਼ਾਂਤ ਜੰਗ ਕੀਤੀ ਹੈ। ਤਾਂ ਗੁਰੂ ਸਾਹਿਬ ਜੀ ਦੋਨੋਂ ਹੀ ਪੱਖਾਂ ਤੋਂ, ਦੁਨੀਆਂ ਵੱਲੋਂ ਵੀ ਜੇਤੂ ਨੇ ਤੇ ਉਕਵਾ ਅੰਦਰ ਵੀ ਜੈ ਜੈ ਹੈ 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 ਸਭ ਜਗ ਭਇਓ, ਜੈ 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 ਸੁਰਲੋਕ। ਇਸ ਲਈ ਗੁਰੂ ਤੇਗ ਬਹਾਦਰ ਜੀ ਦਾ ਇੱਕ ਰਾਗ ਹੈ ਗੁਰੂ ਗ੍ਰੰਥ ਸਾਹਿਬ ਅੰਦਰ 31ਵਾਂ, ਜੈ ਜੈ ਬੰਤੀ ਆਪਦੇ ਦਾਸਾਂ ਨੇ। ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਚਾਰ ਸ਼ਬਦ ਲਿਖੇ ਨੇ। ਪਹਿਲੇ ਵੀ ਇੱਕ ਦਿਨ ਅਸਾਂ ਇਹ ਰਾਗ ਆਪ ਜੀ ਦੀ ਅਸੀਸ ਨਾਲ ਗਾਇਨ ਕੀਤਾ ਸੀ। ਜੈ ਜੈ ਬੰਤੀ ਦੇ ਜੋ ਚਾਰ ਸ਼ਬਦ ਨੇ ਉਹਨਾਂ ਦੀਆਂ ਤੁਕਾਂ ਇਸ ਤਰ੍ਹਾਂ ਨੇ। ਇੱਕ ਤਾਂ ਇਹ ਸ਼ਬਦ ਹੈ, ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਗੁਰੂ ਤੇਗ ਬਹਾਦਰ ਜੀ ਆਪਣੇ ਮਨ ਨੂੰ ਵੀ ਕਹਿੰਦੇ ਨੇ, ਹਰ ਜੀ ਫਹਿਮ ਪੁਰਸ਼ ਨੂੰ ਕਹਿੰਦੇ ਨੇ ਕਿ ਦੁਨੀਆਂ ਵਿੱਚ ਆ ਕੇ ਇਹ ਤੇਰੇ ਕਰਨ ਵਾਲਾ ਕੰਮ ਹੈ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਅਗਲੀ ਤੁਕ ਕਹਿੰਦੇ ਨੇ ਮਾਇਆ ਕੋ ਸੰਗ ਤਿਆਗ, ਐ ਇਨਸਾਨ ਮਾਇਆ ਕੋ ਸੰਗ ਤਿਆਗ, ਮਾਇਆ ਦੀ ਸੰਗਤ ਛੱਡ ਦੇ। ਤੇ ਤੁਸੀਂ ਪੜ੍ਹਿਆ ਵੀ ਹੋਵੇਗਾ, ਲੈਕਚਰ ਸੁਣੇ ਕੀਤੇ ਵੀ ਨੇ, ਗੁਰੂ ਸਾਹਿਬ ਜੀ ਬਾਬੇ ਬਕਾਲੇ ਤੋਂ ਉੱਠ ਕੇ ਆਪ ਕਈ ਹਜ਼ਾਰ ਰੁਪਇਆ ਦੇ ਕੇ ਮਾਖੋਵਾਲ ਦੀ ਧਰਤੀ ਪੈ ਖਰੀਦਦੇ ਨੇ ਤੇ ਸ਼ਬਦ ਗਾਉਂਦੇ ਨੇ ਮਾਇਆ ਕੋ ਸੰਗ ਤਿਆਗ। ਗੁਰੂ ਤੇਗ ਬਹਾਦਰ ਮਹਾਰਾਜ ਦਾ ਘੋੜਾ ਬੜਾ ਹੀ ਕੀਮਤੀ ਸੀ ਤੇ ਇਹਦੇ ਉੱਤੇ ਜੋ ਸਮਾਨ ਜ਼ੀਨ ਸਜਾਈ ਜਾਂਦੀ ਸੀ ਉਹ ਵੀ ਹਜ਼ਾਰਾਂ ਰੁਪਏ ਦੀ ਸੀ, ਪਰ ਘੋੜੇ ਤੇ ਚੜ੍ਹ ਕੇ ਸੈਰ ਕਰਦੇ ਨੇ ਤੇ ਉਪਦੇਸ਼ ਦਿੰਦੇ ਨੇ ਮਾਇਆ ਕੋ ਸੰਗ ਤਿਆਗ। ਤਾਂ ਫਿਰ ਸੋਚਣ ਵਾਲੀ ਗੱਲ ਨੇ ਕਿ ਗੁਰੂ ਦੇ ਨਜ਼ਦੀਕ ਮਾਇਆ ਕਿਸ ਨੂੰ ਕਹਿੰਦੇ ਨੇ, ਜਾਂ ਗੁਰਮਤ ਅੰਦਰ ਮਾਇਆ ਦੀ ਕੀ ਤਾਰੀਫ ਹੈ। ਜਦੋਂ ਸਾਡੇ ਵੱਡਿਆਂ ਵਡੇਰਿਆਂ ਨੇ ਗੁਰੂ ਮਹਾਰਾਜ ਤੋਂ ਪੁੱਛਿਆ ਜੀ ਮਾਇਆ ਦੀ ਗੱਲਬਾਤ ਤੇ ਸਾਨੂੰ ਦੱਸੋ ਜੋ ਮਨੁੱਖ ਨੂੰ ਠਗੌਰੀਆਂ ਪਾਉਂਦੀ ਹੈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਸਰਪਣੀ ਤੇ ਉੱਪਰ ਨਹੀਂ ਬਲੀਆ, ਬਲੀ ਮੈਨੇ ਤਕੜਾ, ਇਸ ਨਾਗਣ ਤੋਂ ਉੱਤੇ ਕੋਈ ਬਲੀ ਨਹੀਂ, ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਇੱਥੇ ਬਸ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਵੀ ਆਉਂਦਾ ਹੈ ਕਿ ਜਿਨ ਬਿੰਦ ਅੰਤਾਂ ਜੱਗ ਖਾਇਆ, ਮਾਇਆ ਮੋਹਣੀ ਜਿਨ ਬਿੰਦ ਅੰਤਾਂ ਜੱਗ ਖਾਇਆ। ਮਹਾਰਾਜ ਸਾਰੇ ਹੀ ਖਾ ਲੈ, ਗੁਰੂ ਜੀ ਕਹਿੰਦੇ ਨਹੀਂ, ਮਨਮੁਖ ਖਾਧੇ ਗੁਰਮੁਖ ਉਭਰੇ ਜਿਹਨੇ ਸੱਚ ਨਾਮ ਚਿੱਤ ਲਾਇਆ। ਤੋ ਮਾਇਆ ਗੁਰੂ ਘਰ ਅੰਦਰ ਕਿਹਨੂੰ ਕਿਹਾ ਹੈ, ਬੜੇ ਥੋੜ੍ਹੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੁਕਾਇਆ ਹੈ ਇਹ ਰਾਮਕਲੀ ਰਾਗ ਵਿੱਚ। ਆਪ ਜੀ ਕਹਿੰਦੇ ਨੇ ਇਹ ਮਾਇਆ, ਮਾਇਆ ਕਿਹਨੂੰ ਕਹਿੰਦੇ ਨੇ, ਇਹ ਮਾਇਆ ਅੱਗੇ ਉਸਦੀ ਤਾਰੀਫ ਹੈ ਸੰਗਤ ਜੀ, ਜਿੱਤ ਹਰ ਵਿਸਰੇ। ਜੇ ਅਫਸਰ ਬਣ ਗਏ, ਕੋਈ ਕੁਰਸੀ ਪ੍ਰਾਪਤ ਹੋ ਗਈ ਤੇ ਪ੍ਰਭੂ ਦਾ ਪਿਆਰ ਦਿਲੋਂ ਜਾਂਦਾ ਰਿਹਾ ਤੇ ਕੁਰਸੀ ਮਾਇਆ ਹੈ। ਜੇ ਜਵਾਨੀ ਆ ਗਈ ਤੇ ਇਸ ਜਵਾਨੀ ਨੇ ਅਤ ਸੁੰਦਰ ਮਨਮੋਹਨ ਪਿਆਰੇ ਪਰਮੇਸ਼ਰ ਨੂੰ ਭੁਲਾ ਦਿੱਤਾ ਤੇ ਜਵਾਨੀ ਮਾਇਆ ਹੈ। ਜੇ ਪੁੱਤਰ ਧੀਆਂ ਹੋਰ ਜਾਇਦਾਦ ਜ਼ਰ ਜ਼ਨ ਜ਼ਮੀਨ ਹੋਰ ਕੁਛ ਪ੍ਰਾਪਤ ਹੋ ਗਿਆ ਤੇ ਪਰਮੇਸ਼ਰ ਯਾਦ ਰਿਹਾ ਕਿ ਤੂੰ ਦੇਵਨਹਾਰ ਦਾ ਤਾਰ ਹੈ ਤੇ ਕੋਈ ਚੀਜ਼ ਮਾਇਆ ਨਹੀਂ ਬਣਦੀ, ਨਾ ਮਹੱਲ, ਨਾ ਘਰ ਘਾਟ, ਨਾ ਸਵਾਰੀਆਂ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਹੈ ਤਿਨਕਾ ਖਾਧਾ ਪੈਦਾ, ਪੈਦਾ ਮੈਨੇ ਪਹਿਨਣਾ, ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ, ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤਰ ਹੈ। ਕਿਤਨੀ ਛੋਟ ਦਿੱਤੀ ਹੈ ਤੇ ਕੈਸੀ ਖੂਬਸੂਰਤ ਅਗਵਾਈ ਮਹਾਰਾਜ ਨੇ ਦਿੱਤੀ ਹੈ, ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ। ਨਾਮ ਕਹਿੰਦੇ ਨੇ परमेश्वर की लगातारी याद नूं मुसलसल चेते नूं मतवात्र सिमरन नूं या उस रिमैंबरेंस नूं जिहदे विच होर कोई याद आ के इंटरफीयर ना हो सके, दखल ना दे सके, डिस्टर्बेंस ना पैदा कर सके, नाम उस नूं कहिंदे ने। ए मजमून वधदा है, गुरमत अनुसार इस दे जपण दे कुछ ढंग ने। हुण नाम किसे स्त्री दे हत्थ विच माला वेखी है पे ओह फेरदी होवे अपने पति दा नाम पे मैनूं भुल ना जाए, या कोई पिता या कोई माता ये माला फेरदा होवे जां फेरदी होवे कि मैनूं अपनी धी जां मुंडे दा नाम भुल ना जाए, जां कोई पति अपने जीवन साथी रफीका हयात दा सिमरन माला फड़ के करदा होवे। नहीं, ये चेते करदियां करदियां अंदर लै जांदा है। जिवें बुरकी तां ख्याल नाल चबाई दी है, लेकिन अंदर जदों चली जांदी ते हजम ख्याल नाल नहीं करी दी। ऐन इसे तरह प्रभु दा नाम, कोई ना लवो, ये पहले कॉन्शियस माइंड अंदर आता है, ध्यान नाल जपना पैंदा है, ते जपदिया जपदिया सबकॉन्शियस माइंड अंदर लै जांदा है, फिर सहजे ही सिमरन हुंदा रहिंदा है। जिहनूं गुरु ग्रंथ साहिब विच आख्या गुरमुख रोम रोम हर ध्यावे। इस अवस्था ते तो गुरु साहिब जी कहिंदे ने तिनका खाधा पैदा माया सब पवित्र है जो नाम हर राते। गुरु तेग बहादुर सदा नाम विच रते रहिंदे सन, उन्होंने दुनिया नूं भी जित्या है, काम क्रोध लोभ मोह अहंकार नूं भी जित्या है, ते महान शक्की मजाज जिद्दी मजाज मुतअस्सब ते जनूनी बादशाह औरंगजेब ते दी सारी कैबिनेट दे सामने बड़े जलाल दे नाल कमाल दे नाल हुस्न जमाली दे नाल एक भाणा वरता के दस दिता है, जिस दे संबंध अंदर गुरु गोबिंद सिंह जी कहिंदे ने कि धर्म हित साका जिन किया सीस दिया पर सिरड़ ना दिया। एक शुद्ध सिरड़ हुंदी है ते एक मंद सिरड़ हुंदा है, एक शुद्ध हंकार हुंदा है ते एक मंद हंकार हुंदा है। जिवें औरंगजेब दे कोल भी सिरड़ है पर मंदा सिरड़ है, गुरु तेग बहादुर महाराज कोल भी सिरड़ है पर शुभ ते नेक सिरड़ है। गुरु गोबिंद सिंह जी कहिंदे ने सीस दिया पर सिर न दिया। तो गुरु तेग बहादुर दोहां जहानां अंदर, दुनिया माफियात अंदर, लोक ते परलोक अंदर जय 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 दे पात्र बने ने, धारनी बने ने। इन्हां दा ए जय जयवंती राग दा शब्द आप जी दे सामने दो रागां नूं मिला के दासां ने गाया है, जय जयवंती जमा कानड़ा। तो उस तो अगला शब्द सूरज किरण मिले जल का जल हुआ राम, ये गुरु तेग बहादुर महाराज का शब्द ने, पर गुरु तेग बहादुर जी दे शहीद बाबा जी का शब्द है, गुरु अर्जन देव महाराज जी का रचया होया शब्द है। सत्संग जी, श्री गुरु तेग बहादुर महाराज ओ महान महान शख्सियत ने जो एक शहीद पत्नी दे पति ने, जो एक शहीद पुत्र दे पिता ने, जो शहीद पोतरियां दे दादा जी ने, ते जो शहीद बाबे दे खुद पोतरे ने, तो जो महान शहीद सिखां दे पीर ने। इसलिए गुरु साहिब जी वास्ते ऐ तुक प्यार नाल तुसी भी हौली हौली उच्चारण करो, गुनगुनाओ। सोरठ राग विच गाया जा रहा है कि
सूरज
जल का जल हुआ राम।
ਐਨ ਯਕੀਨ ਹੈ ਦਾਸ ਨੂੰ ਕਿ ਦਾਸਾਂ ਵਾਂਗ ਆਪ ਵੀ ਘਰੋਂ ਟੁਰਨ ਵੇਲੇ ਇੱਥੇ ਆਉਣ ਤੱਕ ਜਾਂ ਇੱਥੇ ਬੈਠ ਕੇ ਕੀਰਤਨ ਦੀ ਆਰੰਭਤਾ ਤੱਕ ਆਪਦੇ ਸੂਖਸ਼ਮ ਸਰੀਰ ਨਾਲ ਉਸੇ ਹੀ ਜਲੂਸ ਵਿੱਚ ਜੋ ਕੀਰਤਪੁਰ ਸਾਹਿਬ ਤੋਂ ਪੂਰੀ ਆਨੰਦ ਵੱਲ ਨੂੰ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਰਿਹਾ ਹੈ, ਜਿਸ ਜਲੂਸ ਅੰਦਰ ਇੱਕ ਪਾਲਕੀ ਉੱਤੇ ਸ਼ਹੀਦ ਗੁਰੂ ਤੇਗ ਬਹਾਦਰ ਦਾ ਪਵਿੱਤਰ ਸੀਸ ਹੈ, ਤੁਸੀਂ ਹੁਣ ਤੱਕ ਆਪਣੇ ਸੂਖਸ਼ਮ ਸਰੀਰ ਨਾਲ ਉੱਥੇ ਪਹੁੰਚ ਚੁੱਕੇ ਹੋਵੋਗੇ, ਕਿਉਂਕਿ ਕੱਲ੍ਹ ਅਸਾਂ ਸਾਰੇ ਇੱਕ ਜਲੂਸ ਵਿੱਚ ਟੁਰਨ ਲਈ ਤਿਆਰ ਹੋਏ ਸਾਂ। ਉਰਦੂ ਦਾ ਸ਼ੇਰ ਹੈ, ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ। ਐਸਾ ਜਲੂਸ ਪਹਿਲੇ ਵੀ ਕਿਸੇ ਸ਼ਹੀਦ ਦਾ ਨਿਕਲਿਆ ਹੋਵੇਗਾ, ਜ਼ਰੂਰ ਨਿਕਲਿਆ ਹੋਵੇਗਾ, ਪਰ ਸ਼ਹੀਦ ਜੋ ਨੌ ਤੋਂ ਚੋਟੀ ਤੱਕ ਪੂਰਾ ਪੂਰਾ ਹੋਵੇ, ਇੱਕ ਐਸਾ ਸ਼ਹੀਦ ਹੈ ਜਿਸ ਦੇ ਧੜ ਦਾ ਕੋਈ ਨਹੀਂ ਕਹਿ ਸਕਦਾ ਕੀ ਹਾਲਤ ਹੋਈ ਅਤੇ ਕੀ ਹਸ਼ਰ ਹੋਇਆ ਹੋਵੇਗਾ। ਗਿਆ ਪੂਰਾ ਸੀ, ਆਇਆ ਸੀਸਾਂ ਨੇ ਸੀਸ ਹੀ ਸੀਸ ਹੈ, ਪਰ ਇਹਦਾ ਧੜ ਉੱਥੇ ਪਿਆ ਉਹ ਵੀ ਪੂਰਾ ਅਤੇ ਇਹਦਾ ਸੀਸ ਵੀ ਪੂਰਾ, ਅਧੂਰਾ ਨਾ ਆਖੀਏ, ਪੂਰਾ ਪਾਲਕੀ ਅੰਦਰ ਰੱਖਿਆ ਹੋਇਆ ਸੀਸ। ਨਾਲ ਹੈ ਮਾਤਾ ਨਾਨਕੀ, ਪਾਲਕੀ ਦੇ ਨਾਲ ਨਾਲ ਬੜੇ ਅਦਬ ਨਾਲ ਤੁਰ ਰਹੀ ਹੈ। ਆ ਇਸ ਸੀਸ ਨੂੰ ਸੀਸ ਨਿਵਾਉਣ ਵਾਲੀ ਜੀਵਨ ਸਾਥਣ ਸ਼੍ਰੀ ਮਾਤਾ ਗੁਜਰੀ ਜੀ, ਪਾਲਕੀ ਦੇ ਅੱਗੇ ਅੱਗੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜਲਾਲ ਤੇ ਕਮਾਲ ਨਾਲ ਇਸ ਸ਼ਬਦ ਦਾ ਕੀਰਤਨ ਕਰਦਾ ਤੁਰਿਆ ਜਾ ਰਿਹਾ ਹੈ। ਇਸ ਸ਼ਹੀਦ ਸੀਸ ਦਾ ਨਿਵਾਜਿਆ ਹੋਇਆ, ਸੁਵਾਰਿਆ ਹੋਇਆ, ਬਣਾਇਆ ਹੋਇਆ, ਸ਼ਿੰਗਾਰਿਆ ਹੋਇਆ ਸਾਹਿਬਜ਼ਾਦਾ ਗੋਬਿੰਦ ਰਾਏ, ਕਾਫੀ ਸਿੱਖ ਸੰਗਤਾਂ, ਭੈਣਾਂ ਅਤੇ ਬੀਬੀਆਂ, ਮਾਤਾਵਾਂ, ਬਜ਼ੁਰਗ ਕੀਰਤਪੁਰ ਤੋਂ ਕੀਰਤਨ ਦੇ ਮਾਹੌਲ ਅੰਦਰ ਮਹਾਨ ਗੁਰੂ ਦਾ ਸੀਸ ਪਾਲਕੀ 'ਤੇ ਸਜਾ ਕੇ ਅਨੰਦਪੁਰ ਸਾਹਿਬ ਪਹੁੰਚੇ। ਆਉਣ ਤੋਂ ਪਹਿਲਾਂ ਹਜ਼ਾਰਾਂ ਲੋਕ ਇੱਥੇ ਬੈਠੇ ਸਨ, ਆਲੇ ਦੁਆਲੇ ਦੇ ਗ੍ਰਾਮਾਂ ਦੇ, ਪਿੰਡਾਂ ਦੇ, ਪਹਾੜੀ ਇਲਾਕਿਆਂ ਦੇ, ਸ਼ਿਵਾਲਕੀ ਪਰਬਤਾਂ ਤੋਂ ਆਏ ਹੋਏ ਦਰਸ਼ਕ ਅਨੰਦਪੁਰ ਦੇ ਮੈਦਾਨ ਅੰਦਰ ਬੈਠੇ ਨੇ। ਇੱਕ ਉੱਚਾ ਜਿਹਾ ਥੜਾ ਅਤੇ ਸਟੇਜ ਹੈ ਮੰਬਰ ਦੇ ਉੱਤੇ, ਪਾਲਕੀ 'ਚੋਂ ਨਿਕਾਲ ਕੇ ਇਹ ਸੀਸ ਉਸੇ ਹੀ ਸਿੱਖ ਨੂੰ ਚੁਕਾ ਕੇ ਪੀੜੇ ਵਿੱਚ ਰੱਖ ਕੇ ਜੋ ਇਹਨੂੰ ਦਿੱਲੀ ਤੋਂ ਲੈ ਕੇ ਆਇਆ ਹੈ ਉਹਦੇ ਸਿਰ ਉੱਤੇ ਸਤਿਗੁਰਾਂ ਚੁਕਾ ਦਿੱਤਾ। ਜੈਤਾ ਜੀ ਤੂੰ ਇਹਨੂੰ ਮੰਜ਼ਿਲ 'ਤੇ ਪਹੁੰਚਾ। ਜੈਤੇ ਆਖਿਆ ਸ਼ਹਿਨਸ਼ਾਹ ਇਹ ਸੀਸ ਕਿਸੇ ਪਵਿੱਤਰ ਸੀਸ 'ਤੇ ਰੱਖਿਆ ਜਾਣ ਵਾਲਾ, ਚੱਕਿਆ ਜਾਣ ਵਾਲੀ ਚੀਜ਼ ਹੈ, ਮੈਂ ਇਤਨਾ ਕਾਬਿਲ ਨਹੀਂ, ਮੈਂ ਇਤਨਾ ਵਡਭਾਗਾ ਨਹੀਂ, ਮੈਂ ਤਾਂ ਮੈਲੇ ਹੱਥਾਂ ਨਾਲ, ਅਣਨਾਤੀ ਕਾਇਆਂ ਨਾਲ, ਮੈਲੇ ਕਚੈਲੇ ਕੱਪੜਿਆਂ ਨਾਲ ਅਤੇ ਅੱਤ ਮੈਲੀ ਤੰਦ ਮਹਿਲ ਵਾਲੀ ਇੱਕ ਮਜ਼ਦੂਰ ਦੀ ਚਾਦਰ ਵਿੱਚੋਂ ਲੇਟ ਕੇ ਲਿਆਇਆ ਹਾਂ। ਮੈਂ ਤਾਂ ਤੁਹਾਡੇ ਤੋਂ ਮੁਆਫੀਆਂ ਮੰਗਣੀਆਂ ਨੇ, ਮਾਜ਼ਰਤ ਮੰਗਣੀ ਹੈ, ਖਿਮਾ ਮੰਗਣੀ ਹੈ, ਮੈਂ ਬੇਅਦਬ ਹੋਇਆ। ਮਹਾਰਾਜ ਨੇ ਕਿਹਾ ਜੈਤਾ ਐਸਾ ਨਾ ਕਰ, ਤੂੰ ਜੈਤਾ ਹੈ, ਤੂੰ ਭਗਤ ਯੋਗ ਕੋ ਜੈਤ ਵਾਹ ਸਵਈਏ। ਪਾਠੀ ਸੱਜਣ ਪਹੁੰਚ ਗਏ ਹੋਣਗੇ, ਦਾਸ ਕਿੱਥੋਂ ਬੋਲਿਆ, ਭਗਤ ਯੋਗ ਕੋ ਜੈਤਵਾਰ ਹਰ ਜਨ ਕਾ ਪਾਇਓ। ਜੈਤਵਾਰ ਮੈਨੇ ਜੇਤੂ, ਉਹ ਜੈਤਿਆ ਤੂੰ ਜੇਤੂ ਹੈ, ਤੂੰ ਜੋ ਸੰਕਲਪ ਕੀਤਾ ਹੈ ਉਹਨੂੰ ਕਰ ਦਿਖਾਇਆ ਹੈ। ਤੇਰਾ ਇਸ ਜਮਘਟੇ ਵਿੱਚੋਂ, ਪੈਰੇ ਵਿੱਚੋਂ, ਤਲਵਾਰਾਂ ਦੀ ਵਾੜ ਵਿੱਚੋਂ ਸਿਰ ਚੱਕ ਕੇ ਲਿਆਉਣਾ ਹਕੂਮਤ ਨੂੰ ਇੱਕ ਚੈਲੰਜ ਹੈ। ਛਿੱਥੇ ਪਾ ਦਿੱਤਾ ਹੈ ਤੂੰ ਜ਼ਾਲਮ ਸਾਮਰਾਜ ਮੁਗਲ ਨੂੰ। ਤੂੰ ਤੇਰਾ ਪਵਿੱਤਰ ਸਿਰ ਹੈ, ਮਜ਼ਦੂਰ ਦਾ ਸੀਸ ਪਵਿੱਤਰ ਹੁੰਦਾ ਹੈ, ਮਜ਼ਦੂਰ ਦੇ ਹੱਥ ਪਵਿੱਤਰ ਹੁੰਦੇ ਨੇ, ਉਹ ਕਾਮੇ ਦੇ ਕੱਪੜੇ ਵੀ ਪਵਿੱਤਰ ਹੋਇਆ ਕਰਦੇ ਨੇ। ਬਸ ਹੁਣ ਇਸਨੇ ਜਵਾਬ ਨਾ ਦਿੱਤਾ ਅਤੇ ਉਸੇ ਪੀੜੇ ਉੱਤੇ ਸਿਰ ਜੈਤੇ ਨੇ ਹੇਠਾਂ ਸੀਸ ਦਿੱਤਾ ਅਤੇ ਮਹਾਰਾਜ ਦਾ ਸ਼ਹੀਦ ਸਿਰ ਆਪਣੇ ਸਿਰ 'ਤੇ ਚੱਕ ਕੇ ਉੱਚੇ ਥੜੇ 'ਤੇ ਲਿਆ ਰੱਖਿਆ। ਬੜਾ ਹੀ ਵੈਰਾਗਤਾਰੀ ਸੀ, ਜਿਵੇਂ ਹਵਾ ਵੀ ਰੁਕ ਰੁਕ ਵਗਦੀ ਹੋਵੇ ਅਤੇ ਚਰਨ ਗੰਗਾ ਦੀਆਂ ਲਹਿਰਾਂ ਵੀ ਸ਼ਾਂਤ ਤੁਰੀਆਂ ਜਾਂਦੀਆਂ ਹੋਵਣ, ਦਰਖਤਾਂ ਦੇ ਪੰਛੀ ਆਪਣੀਆਂ ਆਪਣੇ ਚਹਿਚਹਾਣੇ ਬੰਦ ਕਰ ਚੁੱਕੇ ਹੋਵਣ, ਇਸ ਤਰ੍ਹਾਂ ਨਾਲ ਕੁਛ ਸਾਰੀ ਕਾਇਨਾਤ ਅਤੇ ਕੁਦਰਤ ਸੁੰਨ ਮੁੰਨ ਜਿਹੀ ਹੋਈ ਹੋਈ ਅਤੇ ਸੁੰਨ ਮੁੰਨ ਨਗਰੀ ਪਈ। ਅਨੰਦਪੁਰ ਸਾਹਿਬ ਵਿੱਚ ਦੇ ਬਾਜ਼ਾਰਾਂ ਵਿੱਚ ਵੀ ਐਸਾ ਹੀ ਵਾਤਾਵਰਨ ਸੀ। ਇਉਂ ਬੈਠੀ ਸੰਗਤ ਵਿੱਚੋਂ ਹੱਥ ਜੋੜ ਕੇ ਕੁਝ ਸਿੱਖ ਖਲੋ ਗਏ ਅਤੇ ਆਖਣ ਲੱਗੇ, ਚਿਰਾਂ 'ਤੇ ਵਿਛੜੇ ਹੋਏ ਦੀਦਾਰ, ਹੱਡ ਚੰਮਦੇ ਦੀਦਿਆਂ ਨੂੰ ਫਿਰ ਦਰਕਾਰ ਨੇ, ਕਿਰਪਾ ਕਰੋ ਸਾਨੂੰ ਦੀਦਾਰ ਕਰਵਾਓ। ਸੰਗਤਾਂ ਵੱਲੋਂ ਇਹ ਆਵਾਜ਼ ਆਈ, ਸ਼ਹੀਦ ਗੁਰੂ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਨੇ ਆਪਣੇ ਮਾਤਾ ਨਾਨਕੀ ਜੀ ਨੂੰ ਆਖਿਆ, ਸ਼੍ਰੀ ਦਾਦੀ ਜੀਓ, ਮਾਤਾ ਜੀਓ, ਤੁਸੀਂ ਅੱਗੇ ਵਧੋ ਅਤੇ ਤੁਸੀਂ ਸ਼ਹੀਦ ਬਾਪੂ ਦਾ ਸੀਸ ਖੋਲ੍ਹੋ, ਗੱਠਾਂ ਖੋਲ੍ਹੋ, ਮੈਨੂੰ ਵੀ, ਮੇਰੇ ਮਾਂ ਜੀ ਨੂੰ ਵੀ ਅਤੇ ਸਾਰੀ ਸੰਗਤ ਨੂੰ ਵੀ ਇਸਦੇ ਦੀਦਾਰ ਦਰਸ਼ਨ ਕਰਵਾਓ। ਕਹਿੰਦੇ ਨੇ ਨਾਨਕੀ ਨੇ ਆਪਣੀ ਨੂੰਹ ਦੀ ਕੰਢ ਉੱਤੇ ਜੁਰਤਾਂ ਨਾਲ ਥਾਪੜਾ ਦਿੱਤਾ, ਕਰਮਾਂ ਵਾਲੀਏ, ਹੌਸਲਿਆਂ ਵਾਲੀਏ, ਸ਼ਕਤੀਆਂ ਅਤੇ ਕੁਵਤਾਂ ਵਾਲੀਏ, ਆਪਦੇ ਸੁਹਾਗ ਦੇ ਖੁਦ ਵੀ ਦਰਸ਼ਨ ਕਰ, ਧੀਏ ਮੈਨੂੰ ਵੀ ਮੇਰੇ ਬੱਚੜੇ ਦੇ ਦੀਦਾਰ ਕਰਵਾ, ਸੰਗਤਾਂ ਨੂੰ ਵੀ ਦੀਦਾਰ ਕਰਵਾ ਅਤੇ ਤੂੰ ਆਪਣੇ ਹੱਥੀਂ ਆਪਣੇ ਸੁਹਾਗ ਦਾ ਸੀਸ ਇਸ ਪੰਡ ਵਿੱਚੋਂ, ਇਸ ਗੰਢ ਵਿੱਚੋਂ, ਇਸ ਪਾਲ ਵਿੱਚੋਂ ਖੋਲ੍ਹ। ਕਹਿੰਦੇ ਨੇ ਸਤ ਬਚਨ ਕਹਿ ਕੇ ਸ਼੍ਰੀ ਗੁਜਰੀ ਜੀ ਉੱਠੇ, ਪਹਿਲੇ ਤਾਂ ਬੜੀ ਡੂੰਘੀ ਨਮਸਕਾਰ ਕੀਤੀ, ਪੀੜੇ ਦੀ ਪਰਿਕਰਮਾ ਕੀਤੀ, ਪਰਿਕਰਮਾ ਕਰਕੇ ਫਿਰ ਨਮਸਕਾਰ ਕੀਤੀ। ਜਿਸ ਵੇਲੇ ਅੱਗੇ ਵਧਾਏ ਹੱਥ, ਸਤ ਸੰਗਤ ਜੀ ਹਾਲੇ ਅੱਗੇ ਹੀ ਵਧਾਏ ਸਨ ਹੱਥ, ਇਤਨੀ ਲਤੀਫ ਦਿਮਾਗੀ ਹੈ ਮਾਤਾ ਜੀ ਅੰਦਰ, ਇਤਨੀ ਬਾਰੀਕ ਅਤੇ ਮਹੀਨ ਸੁਰਤ ਹੈ ਮਾਤਾ ਜੀ ਦੀ, ਇਤਨੀ ਲਤੀਫ ਅਕਲ ਹੈ ਮਾਤਾ ਜੀ ਅੰਦਰ ਅਤੇ ਇਤਨੇ ਮਾਸੂਸਾਤ ਦੀ ਸ਼ਕਤੀ ਹੈ, ਅਹਿਸਾਸ ਹੈ ਕਿ ਇਹਨੂੰ ਇੱਦਾਂ ਪ੍ਰਤੀਤ ਹੋਇਆ ਜਿਵੇਂ ਕੋਈ ਕਹਿ ਰਿਹਾ ਹੈ ਨਾ 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 ਗੱਠ ਨਾ ਖੋਲ੍ਹੀ, ਨਾ ਨਾ ਪੰਡ ਨਾ ਖੋਲ੍ਹੀ, ਨਾ ਨਾ ਇਸੇ ਤਰ੍ਹਾਂ ਟਿਕੀ ਰਹਿਣ ਦੇ, ਇਹ ਦਾਤ, ਇਹ ਪੇਸ਼ਕਸ਼, ਇਹ ਮਹਾਨ ਦਾਤ ਇਵੇਂ ਹੀ ਟਿਕੀ ਰਹਿਣ ਦੇ। ਪਰ ਮਾਤਾ ਨੂੰ ਹੀ ਸੁਣਿਆ, ਸਾਹਿਬਜ਼ਾਦੇ ਆਖਿਆ, ਮਾਂ ਜੀ, ਅੰਮਾ ਜੀ, ਜਨਨੀ ਮਾਤਾ ਜੀ, ਰੁਕਦੇ ਹੋ, ਚੱਕਦੇ ਹੋ, ਠੰਬੜ ਠੰਬੜਦੇ ਹੋ, ਠੰਬੜਦੇ ਹੋ, ਡੋਲਤੇ ਨਹੀਂ ਰਹੇ ਮੇਰੇ ਮਾਤਾ। ਦੂਜਾ ਹੱਥ ਪੁੱਤਰ ਦੀ ਕੰਢ 'ਤੇ ਧਰ ਕੇ, ਨਹੀਂ ਲਾਡਲੇ, ਨਹੀਂ ਬੇਟਾ, ਮੈਂ ਤਾਂ ਇਹਨਾਂ ਨੂੰ ਆਪ ਤਾਕੀਦਨ ਤਲਕੀਨ ਕੀਤੀ ਸੀ, ਰਾਗਵ ਕੀਤਾ ਸੀ, ਮੈਂ ਤਾਂ ਆਪ ਕਿਹਾ ਸੀ ਇੱਦਾਂ ਕਰਦੇ ਹੋ ਅਤੇ ਮੈਂ ਸੁਹਾਗਣਾਂ ਵਿੱਚੋਂ ਵੀ ਵੱਡੀ ਸੁਹਾਗਣ, ਜੇ ਤੁਸੀਂ ਸ਼ਹੀਦੀ ਦੇ ਕੇ ਮੇਰੇ ਦੇਸ਼ ਦੀਆਂ ਬਹੁ ਬੱਚੀਆਂ ਬੇਟੀਆਂ ਦੇ ਸੁਹਾਗ ਕਾਇਮ ਰੱਖਦੇ ਹੋ ਤਾਂ ਮੇਰਾ ਅਟਲ ਸੁਹਾਗ ਕਾਇਮ ਹੋ ਗਿਆ, ਮੈਂ ਕੁਲਵੰਤ ਹੋ ਗਈ, ਪਤਵੰਤ ਹੋ ਗਈ, ਧਨਵੰਤ ਹੋ ਗਈ, ਸਤਵੰਤ ਹੋ ਗਈ, ਮੈਂ ਤਾਂ ਬੱਚਿਆ ਆਪ ਹੀ ਤੇਰੇ ਪਿਤਾ ਜੀ ਨੂੰ ਇਹ ਸਿਫਾਰਿਸ਼ ਕੀਤੀ ਸੀ ਕਿ ਧੀਆਂ ਬਹੁ ਬੇਟੀਆਂ ਦੀ ਪੈਜ ਬਚਾ ਲਓ, ਮੈਂ ਨਹੀਂ ਡੋਲੀ ਅਤੇ ਫਿਰ ਗੰਢ ਖੋਲ੍ਹੋ। ਕਹਿੰਦੇ ਨੇ ਅੱਗੇ ਹੱਥ ਵਧੇ, ਜਿਸ ਵੇਲੇ ਗੰਢ ਖੋਲ੍ਹਣ ਲੱਗੇ ਅਤੇ ਕਹਿਣ ਲੱਗੀ, ਬੱਚਿਆ ਖੁੱਲ੍ਹ ਨਹੀਂ ਰਹੀ, ਕੁਛ ਹੋ ਵੀ ਐਸਾ ਜਾਂਦਾ ਹੈ ਜਿਹਨਾਂ ਗੰਢਾਂ ਨੂੰ ਲਹੂ ਲੱਗ ਜਾਏ, ਰੱਤ ਲੱਗ ਜਾਏ, ਮਿੰਝ ਲੱਗ ਜਾਏ, ਉਹ ਪੀੜੀਆਂ ਹੋ ਜਾਂਦੀਆਂ ਨੇ ਅਤੇ ਨਾਲੇ ਗੰਢ ਵੀ ਇਹ ਕਈਆਂ ਦਿਨਾਂ ਦੀ ਦੇਖ ਕੇ ਤੁਰਿਆ ਹੋਇਆ ਜੈਤਾ ਅਤੇ ਬੜੇ ਜ਼ੋਰ ਨਾਲ ਕਿ ਮੈਂ ਦੌੜਨਾ ਹੈ, ਭੱਜਣਾ ਹੈ, ਛਾਲਾਂ ਮਾਰਨੀਆਂ ਨੇ ਕਿਤੇ ਗੰਢ ਰਾਹ ਵਿੱਚ ਖੁੱਲ੍ਹ ਨਾ ਜਾਏ। ਕਹਿੰਦੇ ਨੇ ਮਾਤਾ ਗੁਜਰੀ ਨੇ ਫਿਰ ਵੀ ਅੱਗੇ ਵੱਧ ਕੇ ਬੜੇ ਹੌਸਲੇ ਅਤੇ ਜੇਰੇ ਨਾਲ ਇਸ ਕੱਪੜੇ ਦੀ ਗੰਢ ਖੋਲ੍ਹੀ। ਇੱਕ ਤਾਂ ਇਹ ਮਜ਼ਦੂਰ ਦਾ ਕੱਪੜਾ ਅਤੇ ਸਾਧਾਰਨ ਹੀ ਕੱਪੜਾ, ਬਹੁਤ ਵੱਡਾ ਕੀਮਤੀ ਨਾ, ਮੈਲਾ ਕਚੈਲਾ ਇਹਦੀ ਚਾਦਰ, ਭਾਈ ਜੈਤੇ ਦੀ ਚਾਦਰ, ਅਤੇ ਇਹ ਵੀ ਨਹੀਂ ਪਤਾ ਕਦ ਦੀ ਵਿਚਾਰੇ ਖਰੀਦੀ ਹੋਈ ਸੀ ਅਤੇ ਇਹਦੀ ਉਮਰ ਹੰਢ ਚੁੱਕੀ ਹੋਵੇ। ਇਹਨੇ ਜਿਸਲੇ ਗੰਢ ਖੋਲ੍ਹੀ ਮਾਤਾ ਗੁਜਰੀ ਜੀ ਨੇ ਅਤੇ ਕਹਿੰਦੇ ਨੇ ਇਹਨੂੰ ਆਵਾਜ਼ ਆਈ, ਦਰਦਾਂ ਵਾਲੀਏ, ਦਿਲਦਾਰ ਅੰਮਾ, ਗਮਖਾਰ ਅੰਮਾ, ਦਿਲਜੋਈਆਂ ਕਰਨ ਵਾਲੀਏ, ਮੈਨੂੰ, ਮੈਂ ਗਰੀਬ ਦੀ ਚਾਦਰ ਹਾਂ ਅਤੇ ਧਰਮ ਦੀ ਚਾਦਰ ਨਾਲ ਮੈਨੂੰ ਲੱਗੀ ਰਹਿਣ ਦੇ, ਜਿਵੇਂ ਚਾਦਰ ਦੇ ਤੰਦ ਬੋਲੇ ਹੋਵਣ। ਹੋਰ ਨਹੀਂ ਕਿਸੇ ਨੂੰ ਸੁਣਿਆ, ਇਹ ਕੰਨਾਂ ਵਾਲਿਆਂ ਨੂੰ ਸੁਣਦਾ ਅਤੇ ਮਾਤਾ ਗੁਜਰੀ ਵਰਗੇ ਦਰਦਮੰਦ ਹਿਰਦਿਆਂ ਨੂੰ ਸੁਣਦਾ। ਦਰਦੇ ਦਿਲ ਪਾਸ ਏ ਵਫਾ ਜਜ਼ਬਾ ਏ ਈਮਾਂ ਹੋਣਾ। ਉਰਦੂ ਦਾਨ ਗੌਰ ਫਰਮਾਓ, ਦਰਦੇ ਦਿਲ ਪਾਸ ਏ ਵਫਾ ਜਜ਼ਬਾ ਏ ਈਮਾਂ ਹੋਣਾ, ਆਦਮੀਅਤ ਹੈ ਯਹੀ ਔਰ ਯਹੀ ਹੈ ਇਨਸਾਨ ਹੋਣਾ। ਹੋਰ ਕੋਈ ਮਨੁੱਖ ਦੀ ਤਾਰੀਫ ਨਹੀਂ ਹੈ। ਦਰਦੇ ਦਿਲ ਪਾਸ ਏ ਵਫਾ ਜਜ਼ਬਾ ਏ ਈਮਾਂ ਹੋਣਾ, ਆਦਮੀਅਤ ਹੈ ਯਹੀ ਔਰ ਯਹੀ ਹੈ ਇਨਸਾਨ ਹੋਣਾ। ਮਾਤਾ ਗੁਜਰੀ ਨੇ ਪੁੱਤਰ ਦੇ ਹੌਸਲੇ ਨੂੰ ਕਾਇਮ ਰੱਖਣ ਲਈ, ਸੰਗਤ ਦੇ ਹੌਸਲੇ ਨੂੰ ਕਾਇਮ ਰੱਖਣ ਲਈ, ਆਪਣੇ ਦਿਲ ਨੂੰ ਕਾਇਮ ਰੱਖਣ ਲਈ ਜਿਸ ਵੇਲੇ ਇੱਕ ਗੰਢ ਖੋਲ੍ਹੀ ਅਤੇ ਦੂਜੀ ਖੋਲ੍ਹੀ, ਕਈਆਂ ਦਿਨਾਂ ਦੀ ਰਾਤ ਲੱਗੀ ਹੋਈ ਸੀ ਨਾਲ ਅਤੇ ਚਿਮਟ ਹੋਈ ਸੀ, ਜਿਵੇਂ ਪੱਟੀਆਂ ਵੱਜੀਆਂ ਹੋਣ ਤਾਂ ਖੋਲ੍ਹਿਆ, ਖੁੱਲਦੀਆਂ ਨਹੀਂ। ਇਸ ਤਰ੍ਹਾਂ ਜਿਸ ਵੇਲੇ ਅੰਜ ਖੋਲ੍ਹਿਆ ਅਤੇ ਸੀਸ ਦੇ ਨਾਲੋਂ ਤਾਂ ਚਾਦਰ ਜੁਦਾ ਨਾ ਹੋਈ, ਲੇਕਿਨ ਚਾਦਰ ਦੀ ਬੁਰਕੀ ਨਿਕਲ ਗਈ, ਲੀਰ ਨਿਕਲ ਗਈ, ਲਗਾਰ ਨਿਕਲ ਗਿਆ। ਇੱਕ ਲਗਾਰ ਅਤੇ ਦੋ ਲਗਾਰ, ਗੈਬੋਂ ਆਵਾਜ਼ ਆਈ, ਮਾਤਾ ਪਿੱਛੇ ਹਟ ਗਈ। ਸਾਈਂ ਦੀ ਪਵਿੱਤਰ ਅਤੇ ਪਾਕ ਰਾਤੇ ਦੇ ਪੋਟਿਆਂ ਨੂੰ ਵੀ ਲੱਗ ਗਈ। ਇਹਨੇ ਮੁੱਖ ਮਸਤਕ ਲਾਏ, ਸਰਮਸਤਕ ਹੱਥ ਲਾਏ ਅਤੇ ਕਈ ਦਿਨ ਹੋ ਗਏ ਸਨ ਸੁਹਾਗਵੰਤੀ ਨੂੰ ਤਿਲਕ ਲਾਇਆ, ਅਤੇ ਸਾਈਂ ਦੀ ਇਸ ਪਵਿੱਤਰ ਰੱਤ ਦਾ ਹੀ ਇਸਨੇ ਮਸਤਕ ਨੂੰ ਆਪਣੇ ਤਿਲਕ ਲਾਇਆ। ਇਹ ਵੀ ਸੁਰਖਰੂ ਹੋਇਆ ਅਤੇ ਮੈਂ ਵੀ ਸੁਹਾਗਣ ਸੁਰਖਰੂ ਹੋਈ ਹਾਂ। ਇੱਕ ਜ਼ਰਦ ਰੂਈ ਹੁੰਦੀ ਹੈ, ਮੂੰਹ ਪੀਲੇ ਹੋ ਜਾਣੇ, ਇੱਕ ਸੁਰਖ ਰੂਈ ਹੁੰਦੀ ਹੈ। ਤਾਂ ਕਹਿੰਦੇ ਨੇ ਇਹਨੂੰ ਇੱਕ ਆਵਾਜ਼ ਆਈ, ਮਾਤਾ ਮੇਰੀ ਐਡੀ ਕੁਰਬਾਨੀ ਤਾਂ ਨਹੀਂ, ਪਰ ਚੂੰਕਿ ਤੂੰ ਦਿਲਦਾਰ ਦਿਲ ਵਾਲੀ ਏ, ਗਮਖਾਰ ਦਿਲ ਵਾਲੀ ਏ, ਤੂੰ ਕਿੱਡਾ ਗਮ ਮੰਡਾਇਆ ਹੈ ਦੇਸ਼ ਦਾ, ਅਤੇ ਮੈਂ ਵੀ ਤੈਨੂੰ ਆਪਣੀ ਥੋੜ੍ਹੀ ਜਿਹੀ ਕਹਾਣੀ ਸੁਣਾ ਲਵਾਂ, ਅਤੇ ਬੇਮੌਕਾ ਨਾ ਹੋਵੇਗੀ। ਮੈਂ ਤੈਨੂੰ ਆਪਣੀ ਦਾਸਤਾਂ ਕਹਿ ਲਵਾਂ, ਮੈਂ ਤੈਨੂੰ ਆਪਣਾ ਪਿਛੋਕੜ ਭੇਂਟ ਕਰ ਲਵਾਂ, ਅਤੇ ਮੇਰੀ ਕੋਈ ਵਧੀਕੀ ਨਾ ਹੋਵੇਗੀ, ਮੌਕੇ ਦੀ ਬਾਤ ਹੋਵੇਗੀ, ਕਿਸੇ ਆਵਾਜ਼ ਨੇ ਆਖਿਆ। ਦਰਅਸਲ ਮਜ਼ਦੂਰ ਦੀ ਚਾਦਰ ਵਿੱਚੋਂ, ਕਾਮੇ ਦੀ ਚਾਦਰ ਵਿੱਚੋਂ ਅਤੇ ਚਾਦਰ ਦੇ ਦੋ ਲਗਾਰ ਜੋ ਨਿਕਲੇ ਸਨ, ਵਿਛੜਨਾ ਨਹੀਂ ਚਾਹੁੰਦੇ ਸਨ, ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਅਤੇ ਕਾਮੇ ਦੀ ਚਾਦਰ ਜਿਹਦੇ ਵਿੱਚ ਇਹ ਧਰਮ ਦੀ ਚਾਦਰ ਲਿਪਟ ਕੇ ਆਈ ਹੈ। ਕਿਆ ਅਜਬ ਬਾਤ ਹੈ! ਜਿਵੇਂ ਆਵਾਜ਼ ਆਈ, ਤੁਸੀਂ ਵੀ ਸੁਣੋ। ਹੋਏ ਵੜੇਵਾ ਜੱਗ ਵਿੱਚ ਬੀਜੇ, ਤਨਖੇ ਨਾਲ ਰਲਾਇਆ। ਧਿਆਨ, ਮੇਰਾ ਵੀ ਥੋੜ੍ਹਾ ਜਿਹਾ ਪਿਛੋਕੜ ਹੈ, ਚਾਦਰ ਦਾ ਤੰਦ ਤੰਦ ਬੋਲਿਆ। ਮੇਰੀ ਵੀ ਇੱਕ ਦਾਸਤਾਂ ਹੈ, ਕਹਾਣੀ ਹੈ, ਬੇਵਾਨੀ ਹੈ, ਇੱਕ ਹਿਸਟਰੀ ਹੈ, ਪਿਛੋਕੜ ਹੈ। ਮੈਂ ਕਿੱਥੋਂ ਚੱਲੀ ਅਤੇ ਕਦੋਂ ਮੈਨੂੰ ਇਹ ਨੇੜਤਾ ਮਿਲੀ? ਤੂੰ ਨਾ ਕਰ ਮੈਨੂੰ ਦੂਰ, ਕਿਉਂਕਿ ਤੇਰਾ ਦਿਲ ਕਿਸੇ ਨੂੰ ਦੂਰ ਕਰਨ ਵਾਲਾ ਨਹੀਂ, ਹਜ਼ੂਰ ਕਰਨ ਵਾਲਾ ਹੈ, ਤੋੜਨ ਵਾਲਾ ਨਹੀਂ, ਜੋੜਨ ਵਾਲਾ ਹੈ। ਮੈਂ ਕਿੱਥੋਂ ਚੱਲੀ ਅਤੇ ਮਸਾਂ ਮਸਾਂ ਮੈਨੂੰ ਅੱਜ ਇਹ ਮੌਕਾ ਮਿਲਿਆ, ਕਿਹੜਾ, ਕਿੱਥੋਂ ਚੱਲੀ? ਹੋਏ ਵੜੇਵਾ ਜੱਗ ਵਿੱਚ ਬੀਜੇ, ਤਨਖੇ ਨਾਲ ਰਲਾਇਆ। ਬੂਟੀ ਹੋਏ ਕਪਾਹ ਦੀ, ਟਿੰਡੇ ਹੱਸ ਹੱਸ ਆਪ ਖਿੜਾਇਆ। ਟਿੰਡੇ ਹੱਸ ਹੱਸ ਆਪ ਖਿੜਾਇਆ, ਦੋ ਮਿਲ ਵੇਲਣ ਵੇਲਿਆ। ਕੁਛ ਮੇਰੀ ਵੀ ਮਾਮੂਲੀ ਜੇ ਕਹਾਣੀ ਹੈ। ਦੋ ਮਿਲ ਵੇਲਣ ਵੇਲਿਆ, ਮੈਂ ਵੇਲਣਾ ਚ ਹੀ ਲੰਘ ਕੇ ਆਈ। ਦੋ ਮਿਲ ਵੇਲਣ ਵੇਲਿਆ, ਤੇ ਲੂੰ ਲੂੰ ਕਰ ਤੁੰਬ ਤੰਬਾਇਆ। ਪਿੰਜਣ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਤਾਇਆ। ਕਰ ਕਰ ਗੋੜੀ ਸੂਤ ਕਤਾਇਆ, ਮੇਰੀ ਇਸ ਸ਼ਕਲ ਤੋਂ ਪਹਿਲੇ ਮੇਰੀ ਇੱਕ ਇੱਕ ਤੰਦ ਤੇ ਆਂਦਰਾਂ ਖਿੱਚੀਆਂ ਗਈਆਂ। ਹੋਏ ਵੜੇਵਾ ਜੱਗ ਵਿੱਚ ਬੀਜੇ, ਤਨਖੇ ਨਾਲ ਰਲਾਇਆ। ਬੂਟੀ ਹੋਏ ਕਪਾਹ ਦੀ, ਟਿੰਡੇ ਹੱਸ ਹੱਸ ਆਪ ਖਿੜਾਇਆ। ਦੋ ਮਿਲ ਵੇਲਣ ਵੇਲਿਆ, ਲੂੰ ਲੂੰ ਕਰ ਤੁੰਬ ਤੁਮਾਇਆ। ਪਿੰਜਣ ਪਿੰਜ ਉਡਾਇਆ, ਤੇ ਕਰ ਕਰ ਗੋੜੀ ਸੂਤ ਕਤਾਇਆ। ਤਣ ਬੁਣ ਖੁੰਭ ਚੜਾਏ ਕੇ, ਦੇ ਦੇ ਦੁੱਖ ਤਵਾਏ ਰੰਗਾਇਆ। ਹੁਣ ਫਿਰ ਕੈਂਚੀ ਕੱਟਣ ਕੱਟਿਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਿਵਾਇਆ, ਤੇ ਲੱਜਣ ਕੱਜਣ ਲਾਜ ਕਜਾਇਆ। ਪਿਆਰ ਨਾਲ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਮਾਂ ਨੇ ਆਖਿਆ ਠੀਕ ਹੈ, ਇਹ ਭਾਈ ਗੁਰਦਾਸ ਜੀ ਦੀ ਰਚਨਾ ਹੈ, ਭਾਈ ਗੁਰਦਾਸ ਜੀ ਇੱਦਾਂ ਲਿਖਦੇ ਨੇ। ਮਾਂ ਨੇ ਕਿਹਾ ਬਿਲਕੁਲ ਠੀਕ, ਮੈਂ ਨਾ ਤੈਨੂੰ ਕਰਸਾਂ ਜੁਦਾ, ਤੇਰੀ ਬੜੀ ਕੁਰਬਾਨੀ ਤੋਂ ਨਤੀਜਾ ਕੀ ਨਿਕਲਦਾ ਹੈ। ਹੌਲੀ ਹੌਲੀ ਮਲਕੜੇ ਮਲਕੜੇ ਸ਼ਹੀਦ ਗੁਰੂ ਦੇ ਸੀਸ ਨੂੰ ਤੱਕਿਆ ਅਤੇ ਜਗਤ ਜਨਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਸ਼੍ਰੀ ਗੁਜਰੀ ਜੀ ਨੇ ਆਪ ਦੇ ਸਾਈਂ ਨੂੰ ਡੂੰਘੀ ਨਮਸਕਾਰ ਕੀਤੀ, ਗਲ ਵਿੱਚ ਪੱਲੂ ਪਾ ਕੇ ਅੰਜ ਖਲੋ ਗਈ ਅਰਦਾਸ ਅੰਦਰ। ਸਾਰੀਆਂ ਸੰਗਤਾਂ ਨੇ ਦੀਦਾਰ ਕੀਤੇ, ਕੋਈ ਅੱਖ ਐਸੀ ਨਹੀਂ ਸੀ ਜੋ ਤਰ ਨਾ ਹੋਵੇ, ਕੋਈ ਦਿਲ ਐਸਾ ਨਹੀਂ ਸੀ ਜਿਸ ਦੀ ਧੜਕਣ ਬੇਤਰਤੀਬੀ ਨਾ ਹੋ ਗਈ ਹੋਵੇ। ਅੱਜ ਤੇ ਪੱਥਰਾਂ ਨੂੰ ਹੱਥ ਲਾਓ ਤੇ ਸ਼ਿਵਾਲਕੀ ਪਰਬਤਾਂ ਦੇ ਪੱਥਰ ਵੀ ਕੰਬ ਰਹੇ ਸਨ, ਲਰਜ਼ਾ ਆ ਰਿਹਾ ਸੀ। ਕਹਿੰਦੇ ਨੇ ਸੀਸ ਨਵਾ ਕੇ ਚੱਟ ਤਖਤ ਤੇ ਚੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਭਗਤ ਜੋਗ ਕੋ ਜੈਤਵਾਰ, ਭਗਤੀ ਤੇ ਜੋਗ ਕਮਾ ਕੇ ਜੇਤੂ ਹੋਏ ਹੋਏ ਭਾਈ ਜੈਤਾ, ਕਿੱਥੇ ਬੈਠੇ ਹੋ ਤੁਸਾਂ? ਆਓ ਮੇਰੇ ਕੋਲ, ਦਿਓ ਦੀਦਾਰ। ਜਿੱਥੇ ਸ਼ਹੀਦ ਗੁਰੂ ਤੇ ਸ਼ਹੀਦ ਪਿਤਾ ਦੇ ਸੀਸ ਨੂੰ ਸਤਿਕਾਰ ਹੈ, ਜੈਤਿਆ ਭਾਈ ਤੈਨੂੰ ਵੀ ਤੇਰਾ ਵੀ ਸਤਿਕਾਰ ਜ਼ਰੂਰੀ ਹੈ, ਕਿੱਥੇ ਵੇ? ਗਰੀਬ ਸੰਗਤ ਵਿੱਚ ਬੈਠਾ ਸੀ ਤੇ ਨੀਵੀਂ ਪਾ ਕੇ ਬੈਠਾ ਸੀ, ਸ਼ੁਕਰ ਦੇ ਭਾਵ ਵਿੱਚ ਬੈਠਾ ਸੀ। ਹੇ ਨੰਕਾਰ, ਹੇ ਸ਼ਹੀਦ ਸਤਿਗੁਰੂ, ਤੁਸਾਂ ਮੇਰੀ ਪੈਜ ਰੱਖੀ, ਤੁਸਾਂ ਮੇਰੀ ਲੱਜ ਰੱਖੀ। ਮੈਂ ਕਿੱਥੋਂ ਚੱਲਿਆ? ਤਲਵਾਰਾਂ ਦੀਆਂ ਛਾਵਾਂ, ਹੋਰ ਸਵਾਰਾਂ ਦੀਆਂ ਕਤਾਰਾਂ, ਤੋਪਾਂ ਬੀੜੀਆਂ ਹੋਈਆਂ। ਮੈਂ ਤੇਰੇ ਅੱਗੇ ਅਰਦਾਸ ਕੀਤੀ, ਸ਼ਹੀਦ ਸਤਿਗੁਰੂ ਤੁਸਾਂ ਮੇਰੀ ਅਰਦਾਸ ਕਬੂਲੀ। ਰਸਤੇ ਵਿੱਚ ਵੀ ਬਾਹਿਫਾਜ਼ਤ ਆ ਗਿਆ, ਮੈਂ ਜਿੱਥੇ ਦੀ ਚੀਜ਼ ਸੀ ਉੱਥੇ ਲੈ ਆਇਆ। ਮੇਰੀ ਕੋਈ ਸ਼ਕਤੀ ਨਹੀਂ, ਤੇਰੀ ਬਰਕਤ ਹੈ। ਇਸ ਲਈ ਜੈਤਾ ਉੱਠ ਕੇ ਖਲੋ ਗਿਆ ਤੇ ਉੱਚੀ ਆਵਾਜ਼ ਨਾਲ ਆਖਣ ਲੱਗਾ, ਤੇਰਾ ਕੀਤਾ ਜੋ ਤੂੰ ਰਹਿਮਤ ਕੀਤੀ ਹੈ, ਤਰਸ ਕੀਤਾ ਹੈ, ਮੇਰੀ ਪੈਜ ਸੰਭਾਲੀ ਹੈ, ਪਤ ਰੱਖੀ ਹੈ, ਅਰਦਾਸ ਕਬੂਲੀ ਹੈ। ਹੇ ਸ਼ਹੀਦ ਸਤਿਗੁਰੂ, ਤੇਰਾ ਕੀਤਾ ਜਾਤੋ ਨਾਹੀਂ, ਮੈਂ ਤੇਰੇ ਕੀਤੇ ਨੂੰ ਕੀ ਜਾਣ ਸਕਦਾ ਹਾਂ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ ਕਤੋਈ। ਪਾਠ ਕਰੀਏ ਤਾਂ ਕੋਈ ਅਰਥ ਨਹੀਂ, ਕਈ ਜਗ੍ਹਾ ਇੱਦਾਂ ਹੀ ਪਾਠ, ਮੈਨੂੰ ਜੋਗ ਕਤੋਈ, ਕਤੋਈ ਦਾ ਤਾਂ ਕੋਈ ਅਰਥ ਨਹੀਂ ਬਣਦਾ। ਇਉਂ ਪੜ੍ਹਨਾ ਹੈ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ। ਐਡਾ ਵੱਡਾ ਕੰਮ ਤੇ ਇੱਕ ਮਜ਼ਦੂਰ ਤੇ ਨਿਮਾਣੇ ਕਿਰਤੀ ਨੂੰ ਇਹਦੇ ਜੋਗ ਬਣਾ ਦਿੱਤਾ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਉਹ ਗੁਣ ਨਾਹੀਂ, ਆਪੇ ਤਰਸ ਪੈ ਹੋਈ। ਮਹਾਰਾਜ ਨੇ ਕਿਹਾ, ਜੈਤਾ ਜੀ ਅੱਗੇ ਆ। ਭਾਈ ਜੈਤਾ ਅੱਗੇ ਆਉਂਦਾ। ਸੰਗਤਾਂ ਵੈਰਾਗ ਵਿੱਚ ਹਨ। ਗੁਰੂ ਗੋਬਿੰਦ ਸਿੰਘ ਜੀ ਹਾਲੇ ਗੋਬਿੰਦ ਰਾਏ ਨੇ, ਜੈਤਾ ਜੀ ਦੇ ਆਉਂਦਿਆਂ ਆਉਂਦਿਆਂ ਇਹਨਾਂ ਨੇ ਸੀਸ ਨੂੰ ਸੀਸ ਨਮਾਇਆ। ਸੰਗਤਾਂ ਜਾਣਦੀਆਂ ਨੇ ਕਿ ਸੀਸ ਆਇਆ ਹੈ। ਸੀਸ ਨਾਲ ਉਹ ਛਾਤੀ ਨਹੀਂ ਜਿਹਦੇ ਨਾਲ ਗੋਬਿੰਦ ਰਾਏ ਲੱਗਿਆ ਕਰਦਾ ਸੀ, ਛਾਤੀ ਨਾਲ ਉਹ ਹੱਥ ਨਹੀਂ ਜਿਹੜੇ ਪੁੱਤਰ ਦੀ ਕੰਢ ਉੱਤੇ ਰੱਖਦੇ ਸੀ ਤੇ ਤਾਰ ਦਿੰਦੇ ਸਨ, ਸੇਵਕਾਂ ਦੇ ਸਿਰ ਉੱਤੇ ਰੱਖਦੇ ਸੀ, ਨਿਹਾਲ ਕਰ ਦਿੰਦੇ ਸਨ, ਲੋਕ ਪ੍ਰਲੋਕ ਸਵਾਰਦੇ ਸਨ। ਉਹ ਪੈਰ ਨਹੀਂ ਹਨ ਇਸ ਸੀਸ ਦੇ ਨਾਲ ਜਿਹਨਾਂ ਨਾਲ ਚੱਲ ਚੱਲ ਕੇ ਜਾ ਕੇ ਕਈਆਂ ਦੇ ਭਾਗ ਜਗਾਉਂਦੇ ਸਨ। ਸੀਸ ਆਇਆ, ਕੋਈ ਸੋਚਦਾ ਹੋਊ ਧਰਦਾ ਕੀ ਬਣਿਆ ਹੋਵੇਗਾ। ਸੁਣਿਆ ਹੈ ਔਰੰਗਜ਼ੇਬ ਨੇ ਕਿਹਾ ਸੀ, ਇਹਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚੌਹੀ ਪਾਸੇ ਦਰਵਾਜ਼ਿਆਂ 'ਤੇ ਲਟਕਾ ਦਿਓ, ਧਰਦਾ ਬਣਿਆ ਕੀ ਹੋਵੇਗਾ। ਟੁਕੜੇ ਲਟਕਦੇ ਹੋਵਣਗੇ, ਉਹਨਾਂ ਨੂੰ ਜਨੌਰ ਖਾਂਦੇ ਹੋਵਣਗੇ, ਇਹ ਖਿਆਲ ਆ ਕੇ ਝੁਣਚੁਣੀਆਂ ਛਾ ਜਾਵਣ ਤੇ ਕੋਠੀਆਂ ਕੰਬ ਜਾਵਣ। ਜੈਤਾ ਗੁਰੂ ਦਾ ਹੁਕਮ ਮੰਨ ਕੇ ਨੇੜੇ ਆਉਂਦਾ। ਮਹਾਰਾਜ ਨੇ ਕਿਹਾ, ਮੇਰੇ ਤਖ਼ਤ 'ਤੇ ਆ ਜਾ, ਮੇਰੇ ਮੰਬਰ 'ਤੇ ਆ ਜਾ, ਇੱਥੇ ਆ ਜਾ ਜਿੱਥੇ ਮੈਂ ਖਲੋਤਾ ਹਾਂ, ਉੱਥੇ ਆ ਜਾ ਜੈਤਿਆ ਜਿੱਥੇ ਮੇਰੇ ਸ਼ਹੀਦ ਪਿਤਾ ਦਾ ਸੀਸ ਰੱਖਿਆ ਹੋਇਆ ਹੈ। ਜੈਤੇ ਨੂੰ ਤਖ਼ਤ 'ਤੇ ਚੜ੍ਹਾ ਲੈਂਦੇ ਨੇ ਤੇ ਬਾਹਾਂ ਫੈਲਾ ਕੇ ਕਹਿੰਦੇ ਨੇ, ਜੈਤਿਆ ਪਹਿਲੇ ਜਾਮੇ ਅੰਦਰ ਇੱਕ ਇਕਰਾਰ ਕੀਤਾ ਸੀ, ਮੈਂ ਤੁਹਾਡਾ ਹਾਂ, ਤੂੰ ਪੂਰਾ ਕਰ ਨਿਭਾਇਆ ਹੈ। ਜੈਤਿਆ ਮੇਰੀਆਂ ਬਾਹਾਂ ਫੈਲੀਆਂ ਨੇ ਮੇਰੀ ਛਾਤੀ ਨਾਲ ਲੱਗ। ਜੈਤਾ ਅੱਗੇ ਵੱਧਦਾ ਹੈ, ਡਰਦਾ ਹੈ, ਮਹਾਰਾਜ ਰੰਗ ਭੇਦ ਕਰਕੇ ਸਾਨੂੰ ਰੰਗਰੇਟੇ ਕਹਿੰਦੇ ਨੇ, ਮਜ਼ਬੀ ਕਹਿੰਦੇ ਨੇ, ਪਛੜੇ ਹੋਏ ਕਹਿੰਦੇ ਨੇ, ਨਾ ਤਵਾਂ ਕਹਿੰਦੇ ਨੇ, ਬੇਕਸ ਕਹਿੰਦੇ ਨੇ, ਜਾਹਲ ਕਹਿੰਦੇ ਨੇ ਰੰਗ ਭੇਦ ਕਰਕੇ, ਸਾਨੂੰ ਦੁਨੀਆ ਰੰਗਰੇਟਾ ਕਹਿੰਦੀ ਏ। ਇਹ ਤਾਂ ਝਕਦਾ ਹੀ ਸੀ, ਇਹ ਤਾਂ ਝੰਮਦਾ ਹੀ ਸੀ, ਇਹ ਤਾਂ ਲੱਜਤ ਹੀ ਹੁੰਦਾ ਸੀ। ਗੁਰੂ ਨੇ ਅੱਗੇ ਵੱਧ ਕੇ ਇਹਨੂੰ ਆਪਣੀ ਵੱਲ ਕਰਕੇ ਛਾਤੀ ਨਾਲ ਲਾ ਕੇ ਜ਼ੁਬਾਨ ਮੁਕੱਦਸ ਤੋਂ ਆਖਿਆ, ਰੰਗਰੇਟੇ ਗੁਰੂ ਕੇ ਬੇਟੇ। ਸੱਚਮੁੱਚ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਆਖੀ ਹੈ, ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਤੇ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ। ਮੈਂ ਤੇਰੇ ਵਰਗਾ ਬੇਕਸਾਂ ਦਾ ਯਾਰ ਕੋਈ ਨਹੀਂ ਦੇਖਿਆ। ਰੰਗਰੇਟਾ ਗੁਰੂ ਦੀ ਹਿੱਕ ਨਾਲ ਲੱਗਾ ਹੈ, ਧੜਕਣਾਂ ਦੀ ਸਾਂਝ ਹੋਈ, ਸਵਾਸਾਂ ਦੀ ਸਾਂਝ ਹੋਈ, ਗੁਰੂ ਉਹਦੇ ਨਾਲ ਤੇ ਉਹ ਗੁਰੂ ਨਾਲ ਚਿਮਟਿਆ ਹੋਇਆ ਹੈ। ਜਗਤ ਦੇ ਇਤਿਹਾਸ ਅੰਦਰ ਇਹ ਪਹਿਲਾ ਮੌਕਾ ਹੈ ਕਿ ਗੁਰੂ ਕਿ ਕਿਸੇ ਗੁਰੂ ਨੇ ਇੱਕ ਮੁਰੀਦ ਨੂੰ ਆਪਣੀ ਹਿੱਕ ਨਾਲ ਲਾ ਕੇ ਆਖਿਆ ਹੋਵੇ, ਮਨ ਤੂੰ ਸ਼ੁਦਮ ਤੂੰ ਮਨ ਸ਼ੁਦੀ, ਭਾਵ ਕੀ ਫਾਰਸੀ ਦੀਆਂ, ਮੈਂ ਤੂੰ ਹੋ ਗਿਆ ਹੈ ਜੈਤਿਆ ਤੂੰ ਮੈਂ ਹੋ ਗਿਆ ਹੈ, ਮਨ ਤੂੰ ਸ਼ੁਦਮ ਤੂੰ ਮਨ ਸ਼ੁਦੀ, ਮਨ ਤਨ ਸ਼ੁਦਮ ਤੂੰ ਜਾਂ ਸ਼ੁਦੀ, ਮੈਂ ਸਰੀਰ ਹਾਂ ਤੇ ਤੂੰ ਮੇਰੀ ਜਾਨ ਹੈ। ਗਰੀਬ ਨੂੰ ਅੱਜ ਪਹਿਲੇ ਦਿਨ ਕਿਸੇ ਨੇ ਆਖਿਆ ਤੂੰ ਮੇਰੀ ਜਾਨ ਹੈ। ਮਨ ਤੂੰ ਸ਼ੁਦਮ ਤੂੰ ਮਨ ਸ਼ੁਦੀ, ਮਨ ਤਨ ਸ਼ੁਦਮ ਤੂੰ ਜਾਂ ਸ਼ੁਦੀ, ਤਾਂ ਕਸ ਨ ਗੋਇਦ ਬਾਦ ਅਜ਼ੀ ਮਨ ਦੀਗਰਮ ਤੂੰ ਦੀਗਰੀ। ਹੁਣ ਕੋਈ ਕਹਿ ਨਹੀਂ ਸਕਦਾ ਮੈਂ ਹੋਰ ਹਾਂ ਤੇ ਤੂੰ ਹੋਰ ਹੈ। ਪਹਿਲੇ ਜਾਮੇ 'ਚ ਇਕਰਾਰ ਵੀ ਕੀਤਾ ਸੀ ਕਿ ਨੀਚਾਂ ਅੰਦਰ ਨੀਚ ਜਾਤ। ਮੈਂ ਉਦਣ ਕਿਹਾ ਸੀ ਕਿ ਨੀਚਾਂ ਦੀਆਂ ਵੀ ਗੁਰੂ ਨੇ ਸਲੋਕ ਵਿੱਚ ਚਾਰ ਲਾਈਨਾਂ ਲਾ ਦਿੱਤੀਆਂ ਨੇ ਤੇ ਮੈਂ ਚੌਥੀ ਕਤਾਰ ਚੋਂ ਲੱਭ ਸਕਦਾ ਹਾਂ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਪਿਛਲੀ ਕਤਾਰ 'ਚ ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਜੈਤਾ ਗੁਰੂ ਦੀ ਛਾਤੀ ਨਾਲ ਲੱਗਾ ਹੈ। ਕੀਰਤਪੁਰ ਤੋਂ ਇੱਥੇ ਆਉਣ ਵਾਲਾ ਕੀਰਤਨ ਦਾ ਵਾਤਾਵਰਨ ਇੱਕ ਵਾਰੀ ਸਾਰੀ ਸੰਗਤ ਵਿੱਚ ਫੇਰ ਬਣਨ ਲੱਗਾ ਹੈ। ਗੁਰੂ ਸਾਹਿਬ ਜੀ ਨੇ ਆਖਿਆ ਚਿਖਾ ਜੋੜੋ, ਚੰਦਨ ਦੀ ਚਿਖਾ ਜੋੜੀ ਗਈ। ਗੁਰੂ ਸਾਹਿਬ ਨੇ ਆਖਿਆ ਸੰਗਤ ਜੀ ਸ਼ਹੀਦ ਗੁਰੂ ਦੇ ਸੀਸ ਦਾ ਇਸ਼ਨਾਨ ਕਰਾਓ। ਭਾਈ ਜੈਤੇ ਨੂੰ ਨਾਲ ਲਾਇਆ ਗਿਆ। ਜੈਤਾ ਆਖੇ ਮੇਰੇ ਹੱਥ ਨਾ ਪਾਕ ਨੇ। ਮਹਾਰਾਜ ਨੇ ਆਖਿਆ ਤੇਰੇ ਹੱਥਾਂ ਦੇ ਮੈਂ ਜਿੰਨੇ ਬੋਸੇ ਲਾਵਾਂ ਚੁੰਮੇ ਲਾਵਾਂ ਥੋੜੇ ਨੇ, ਇਹ ਪਵਿੱਤਰ ਹੋ ਗਏ ਨੇ। ਤੂੰ ਅਤ ਪਵਿੱਤਰ ਸ਼ੈ ਲਿਆਂਦੀ ਏ ਦੁਨੀਆ ਇੱਥੇ ਗੁਰੂ ਦਰਬਾਰ ਅੰਦਰ। ਹੋਰ ਤਾਂ ਬੜੀਆਂ ਭੇਟਾਂ, ਤੋਹਫੇ, ਤਹਾਇਫ, ਨਜ਼ਰਾਨੇ, ਪੇਸ਼ਕਸ਼ਾਂ ਆਈਆਂ ਉਭੜ ਗਈਆਂ, ਪਰ ਜੈਤਿਆ ਏਦਾਂ ਦੀ ਭੇਟਾ ਤੂੰ ਹੀ ਲਿਆ ਸਕਿਆ। ਤੂੰ ਬੜਾ ਪਵਿੱਤਰ ਆਦਮੀ ਹੈ, ਤੂੰ ਹੱਥ ਲਾ ਮੇਰੇ ਸ਼ਹੀਦ ਗੁਰੂ ਦੇ ਸੀਸ ਨੂੰ। ਸੀਸ ਦਾ ਇਸ਼ਨਾਨ ਹੋਇਆ। ਕਹਿੰਦੇ ਨੇ ਸ਼ਾਲ ਦੁਸ਼ਾਲ ਕੀਮਤੀ ਤੋਂ ਕੀਮਤੀ ਰੱਖੇ ਗਏ ਕਿ ਸੀਸ ਇਹਨਾਂ ਵਿੱਚ ਵਲੇਟਿਆ ਜਾਏ, ਪਰ ਮਹਾਰਾਜ ਨੇ ਉੱਚੀ ਬਾਂਹ ਕਰਕੇ ਆਖਿਆ ਕਿਤਨਾ ਕੀਮਤੀ ਸ਼ਾਲ ਦੁਸ਼ਾਲਾ ਸ਼ਹੀਦ ਗੁਰੂ ਦੇ ਸੀਸ ਨੂੰ ਵਲੇਟ ਦਿਓ, ਲੇਕਿਨ ਜੈਤੇ ਦੀ ਚਾਦਰ ਨਾਲ ਹੀ ਰਹੇਗੀ। ਧਰਮ ਦੀ ਚਾਦਰ ਦੇ ਨਾਲ ਇਹ ਕਿਰਤੀ ਦੀ ਚਾਦਰ ਜੁਦਾ ਨਹੀਂ ਹੋ ਸਕੇਗੀ। ਤੇ ਕਹਿੰਦੇ ਨੇ ਹੁਣ ਫਿਰ ਪਰਿਕਰਮਾ ਕੀਤੀ ਮਾਤਾ ਗੁਜਰੀ ਜੀ ਨੇ, ਹੁਣ ਫਿਰ ਇੱਕ ਵੇਰਾ ਮੱਥਾ ਟੇਕਿਆ ਸਾਹਿਬਜ਼ਾਦੇ ਨੇ, ਤੇ ਮਾਂ ਨੇ ਵੀ ਆਪਣੇ ਲਾਡਲੇ ਪੁੱਤਰ ਨੂੰ ਜਿਹਨੂੰ ਅਸੀਸਾਂ ਦੇ ਕੇ ਏਡਾ ਵੱਡਾ ਕਰਕੇ ਪੁਗਾਇਆ ਹੈ, ਨਾਨਕੀ ਮਾਤਾ ਨੇ ਵੀ ਅਸੀਸ ਦਿੱਤੀ, ਮੇਰੀ ਕੁੱਖ ਸਫਲੀ ਕੀਤੀ ਹੈ ਤੇਗ ਬਹਾਦਰ ਨੇ। ਕਹਿੰਦੇ ਨੇ ਬੇਵਾਨ ਸੱਜ ਗਿਆ, ਇਤਰ ਰੇਜ਼ੀ ਮੁਸ਼ਕ ਰੇਜ਼ੀ ਤੇ ਕਸਤੂਰੀ ਡੋਲਦਿਆਂ ਡੋਲਦਿਆਂ ਇਹ ਬੇਵਾਨ ਸੀਸਗੰਜ ਸਾਹਿਬ ਗੁਰਦੁਆਰੇ ਵੱਲ, ਜਿਸ ਗੁਰਦੁਆਰੇ ਦਾ ਨਾਂ ਅੱਜ ਸੀਸਗੰਜ ਸਾਹਿਬ ਹੈ, ਆਨੰਦਪੁਰ ਸਾਹਿਬ। ਦੇਖੋ ਕੁਦਰਤ ਦੇ ਰੰਗ, ਗੁਰੂ ਤੇਗ ਬਹਾਦਰ ਦੇ ਦੋ ਸ਼ਮਸ਼ਾਨ ਭੂਮੀਆਂ ਬਣਦੀਆਂ ਨੇ, ਵਾਹ ਤੇਰੇ ਰੰਗ ਮਾਲਕਾ, ਦੋ ਸੀਸਗੰਜ ਬਣਦੇ ਨੇ ਤੇ ਦੋਹਾਂ ਦਾ ਸੈਂਕੜੇ ਮੀਲਾਂ ਦਾ ਫਾਸਲਾ। ਵਾਹਿਗੁਰੂ ਦੀਆਂ ਗੱਲਾਂ ਵਾਹਿਗੁਰੂ ਜਾਣੇ। ਤੋ ਖਾਲਸਾ ਜੀ, ਇਹ ਬਿਵਾਨ ਸਜਿਆ ਤੇ ਸੱਜ ਕੇ ਸੰਸਕਾਰ ਵਾਸਤੇ ਚਿਤਾ ਵੱਲ ਨੂੰ ਜਾਂਦਾ ਹੈ। ਮਾਂ ਜੀ ਵੀ ਨਾਲ ਨੇ, ਨਾਨਕੀ ਜੀ ਤੇ ਸੁਹਾਗਣ ਵੀ ਨਾਲ ਹੈ, ਗੁਜਰੀ ਜੀ, ਸਾਹਿਬਜ਼ਾਦਾ ਵੀ ਗੋਬਿੰਦ ਰਾਏ ਨਾਲ ਹੈ, ਭਾਈ ਜੈਤਾ ਵੀ ਨਾਲ ਹੈ, ਕਈ ਪੰਡਿਤ ਬ੍ਰਾਹਮਣ ਨਾਲ ਨੇ ਜਿਹਨਾਂ ਬਦਲੇ ਗੁਰੂ ਨੇ ਸੀਸ ਦਿੱਤਾ, ਕਿਰਪਾ ਰਾਮ ਵੀ ਨਾਲ ਹੈ। ਇਸੇ ਤਰ੍ਹਾਂ ਸਤਸੰਗ ਜੀ ਕਈ ਮੁਸਲਮਾਨ ਵੀ ਨਾਲ ਨੇ, ਗੁਰੂ ਤੇਗ ਬਹਾਦਰ ਦੇ ਮੁਸਲਮਾਨ ਵੀ ਸੇਵਕ ਸਨ। ਧੋਖ ਹੈ, ਗੁਰੂ ਸ਼ਹੀਦ ਦਾ ਇਹ ਸੰਸਕਾਰ ਹੋਣ ਵਾਸਤੇ ਜਾ ਰਿਹਾ ਹੈ ਤੇ ਕੀਰਤਪੁਰ ਵਾਲਾ ਸ਼ਬਦ ਫਿਰ ਗਾਇਆ ਜਾ ਰਿਹਾ ਹੈ। ਕੀਰਤਨ ਦੇ ਵਾਤਾਵਰਨ ਅੰਦਰ ਚਿਖਾ ਦੇ ਕੋਲ ਸੀਸ ਰੱਖਿਆ ਗਿਆ, ਅਰਦਾਸ ਕੀਤੀ ਗਈ, ਚਿਖਾ ਤੇ ਸੀਸ ਸਜਾ ਦਿੱਤਾ ਗਿਆ। ਸਾਰੀਆਂ ਸੰਗਤਾਂ ਬੈਠੀਆਂ ਨੇ, ਸੰਗਤਾਂ ਦੀ ਰਸਨਾ ਵਿੱਚੋਂ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਨੇ ਆਖਿਆ, ਦਸਵੇਂ ਗੁਰੂ ਨੇ ਆਖਿਆ, ਕਿਸੇ ਅੱਖ ਚੋਂ ਅਥਰੂ ਨੇ ਨਿਕਲਣਾ ਚਾਹੀਏ। ਗੁਰੂ ਦਾ ਆਪਣਾ ਹੁਕਮ ਹੈ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ ਸਦ। ਰੋਣਾ ਨਹੀਂ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਬਹਾਇਆ। ਤੇ ਫਿਰ ਹੋਰ ਕੀ ਆਖਿਆ, ਕਰਨਾ ਕੀ ਹੈ? ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੋ ਨਿਰਵਾਣ ਦੀ। ਚਿਖਾ ਤੇ ਸਜਾਇਆ ਗਿਆ ਸ਼ਹੀਦ ਦਾ ਸੀਸ, ਨਮਸਕਾਰ ਹੋਈ। ਮਾਤਾ ਨਾਨਕੀ ਜੀ ਨੇ, ਮਾਤਾ ਗੁਜਰੀ ਜੀ ਨੇ ਆਖਿਆ, ਬੇਟਾ ਸਾਹਿਬਜ਼ਾਦੇ ਗੁਰੂਜ਼ਾਦੇ ਅੱਗੇ ਆਓ। ਆਪਦੇ ਪਿਤਾ ਦੇ ਸੀਸ ਨੂੰ ਸੰਸਕਾਰਨ ਵਾਸਤੇ ਆਪਦੇ ਹੱਥਾਂ ਨਾਲ ਇਸ ਨੂੰ ਨਜ਼ਰੇ ਆਤਿਸ਼ ਕਰੋ, ਸੰਸਕਾਰੋ ਤੇ ਅਗਨ ਪੇਂਟ ਕਰੋ। ਗੁਰੂ ਗੋਬਿੰਦ ਰਾਏ ਅੱਗੇ ਵੱਧਦੇ ਨੇ, ਬਸ ਗੋਦ ਵਿੱਚ ਲੈ ਲਿਆ ਚਿਖਾ ਨੇ। ਕਿਹਨੂੰ? ਜਿਸਨੇ ਗੋਦ ਵਿੱਚ ਲਿਆ ਹੈ ਭਾਰਤ ਦੇ ਦੁਖਿਆਰਿਆਂ ਨੂੰ, ਮਜ਼ਲੂਮਾਂ ਨੂੰ, ਮਰੂਬਾਂ ਨੂੰ, ਮਗਲੂਬਾਂ ਨੂੰ। ਭੈ ਵਿੱਚ ਅਗਨ ਕੱਢੇ ਬੇਗਾਰ, ਜਿਸਦੇ ਭੈ ਵਿੱਚ ਅਗਨ ਬੇਗਾਰ ਕੱਢਦੀ ਹੈ, ਕੰਮ ਕਰਦੀ ਹੈ, ਉਸ ਅਗਨ ਨੇ ਉਸ ਜੋਤ ਗੁਰੂ ਦੀ ਜੋਤ ਨੂੰ ਆਪਣੀ ਬੁੱਕਲ ਵਿੱਚ ਵਲੇਟ ਲਿਆ। ਵੇਂਦਿਆਂ ਵੇਂਦਿਆਂ ਲਾਟਾਂ ਚੌਗਿਰਦੇ ਫੈਲ ਗਈਆਂ, ਅਗਨ ਫੈਲ ਗਈ ਤੇ ਇੱਕ ਬੜੀ ਭਾਰੀ ਚਿਖਾ ਦੇ ਵਿੱਚੋਂ ਲਾਟਾਂ ਨਿਕਲਦੀਆਂ ਨੇ। ਚੰਦਨ ਦੀ ਚਿਖਾ ਲਟ-ਲਟ ਬਲਦੀ ਏ, ਪਰ ਵਿੱਚ ਇੱਕ ਜੋਤ ਹੈ ਜੋ ਹੁਣ ਤੱਕ ਵੀ ਜਲ ਰਹੀ ਹੈ। ਗੁਰੂ ਸਾਰਾ ਪਰਿਵਾਰ ਤੇ ਸਾਰੀ ਸੰਗਤ ਦਾ ਸ਼ਬਦ ਗਾ ਰਹੇ ਨੇ। ਜੇ ਤੁਹਾਨੂੰ ਖੇਚਲਣਾ ਹੋਵੇ ਤੇ ਆਓ ਹਿੱਸਾ ਪਾਈਏ, ਤੇ ਅਸਾਂ ਵੀ ਹੌਲੀ ਆ। ਜਿੱਥੇ ਨਾ ਬੋਲੋ ਹੋਵੇ ਉੱਥੇ ਨਾ ਬੋਲੋ, ਜਿੱਥੇ ਬੋਲੋ ਹੋਵੇ ਉੱਥੇ ਹਾਜ਼ਰੀ ਭਰੋ ਸ਼ਹੀਦ ਸਤਿਗੁਰੂ ਦੀ। ਪੈ ਗਈਆਂ, ਲਾਟਾਂ ਠੰਡੀਆਂ ਹੋ ਗਈਆਂ, ਗੁਰੂ ਜੋਤੀ ਦਿਵ ਜੋਤ ਜਗਦੀ ਰਹੀ, ਹੁਣ ਤੱਕ ਵੀ ਜਗ ਰਹੀ ਹੈ। ਸੰਗਤ ਵਾਪਸ ਆਈ, ਕੁਝ ਸਿੱਖ ਚਿਤਾ ਦੇ ਕੋਲ ਸਾਰੀ ਰਾਤ ਰਹੇ, ਬਾਣੀ ਪੜ੍ਹਦੇ ਰਹੇ, ਗੁਰੂ ਦੀ ਯਾਦ ਮੁਕੱਦਸ ਅੰਦਰ ਬੈਠੇ ਰਹੇ। ਸਤ ਸੰਗਤ ਜੀ, ਸਾਹਿਬਜ਼ਾਦੇ ਨੇ ਭਰਪੂਰ ਸੰਗਤ ਵਿੱਚ ਆ ਕੇ ਗੁਰੂ ਦੇ ਜੀਵਨ ਉੱਤੇ ਰੌਸ਼ਨੀ ਪਾਉਣ ਦਾ ਯਤਨ ਕੀਤਾ। ਸਾਰੀਆਂ ਸੰਗਤਾਂ ਦੇ ਹਿਰਦੇ ਅੰਦਰ ਸ਼ਹੀਦ ਗੁਰੂ ਦੀ ਯਾਦ ਨੂੰ ਫਿਰ ਦੁਹਰਾਇਆ ਅਤੇ ਮਹਾਰਾਜ ਇਹ ਕਹਿ ਕੇ ਸ਼ਾਮਾਂ ਦਾ ਨਿਤਨੇਮ ਕੀਤਾ ਗਿਆ। ਅਰਦਾਸ ਕੀਤੀ ਗਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਸੰਗਤਾਂ ਨੂੰ ਛੁੱਟੀਆਂ ਹੋਈਆਂ ਅਸਾਂ ਇੱਥੇ ਪਹੁੰਚੇ ਹਾਂ ਕੱਲ੍ਹ ਹੁਣ ਵੇਖਾਂਗੇ ਕਿਰਪਾ ਕਰਕੇ ਸਮੇਂ ਸਿਰ ਤਸ਼ੀਫ ਲਿਆਉਣਾ ਸ਼ਹੀਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਜਲੂਸ ਨਾਲ ਤੁਸਾਂ ਆਪਣੇ ਸੂਖਸ਼ਮ ਸਰੀਰ ਨਾਲ ਕੇਵਲ ਸੀਸ ਦੇ ਜਲੂਸ ਨਾਲ ਹਾਜ਼ਰੀ ਭਰੀ ਹੈ ਕੱਲ੍ਹ ਤਸ਼ੀਫ ਲਿਆਓ ਸਾਡਾ ਫਰਜ਼ ਬਣਦਾ ਹੈ ਗੁਰੂ ਦੇ ਪਵਿੱਤਰ ਧੜ ਦੇ ਨਾਲ ਵੀ ਹਾਜ਼ਰੀ ਭਰੀਏ ਤਾਂ ਇੱਥੋਂ ਹਜ਼ਾਰਾਂ ਮੀਲਾਂ ਤੋਂ ਹੀ ਗੁਰੂ ਨੂੰ ਇੱਦਾਂ ਅਕੀਦਤ ਭੇਂਟ ਕਰਕੇ ਆਪਦੇ ਫਰਜ਼ ਮੁਕੱਦਮ ਅਦਾ ਕਰੀਏ ਅਤੇ ਆਪਣਾ ਇੱਕ ਫਰਜ਼ ਪੂਰਾ ਕਰਕੇ ਗੁਰੂ ਦੀਆਂ ਖੁਸ਼ੀਆਂ ਹਾਸਿਲ ਕਰੀਏ।